And now, news takeaway.
तो बाद एक बार फिर वास्तविक वाला बहुत बहुत स्वागत है। हाँ शुरू से टेक टू एक्शन। नहीं 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 टेक थ्री हूँ एक मिनट यार आ लो फिर दोबारा तो दोबारा करना पड़ा हूँ।
एंड नाउ न्यूज़ टेक अवे।
सवेर वाले शो विच हुण समा है न्यूज टेक अवे सैगमेंट दा। वासु कुमार जी स्टूडियो च आ गए ने। वासु जी गुड मॉर्निंग।
विजय जी गुड मॉर्निंग। कनेक्ट नाल कनेक्ट होए सारे सुनन वाले नु भी गुड मॉर्निंग।
और की हाल चाल है?
बहुत बढ़िया जी। लाइव रेडियो दे विच टेक्स लै
रहे हैं। फिल्म सेट बनाता है। और सुनाओ कि
ठीक ठाक जी? ऑल गुड।
वधिया वासु जी। अच्छा खबरां बहुत ने, काम बहुत पिया करन वाला। एक एक करके सारिया खबरां दे वेरवे आपां सांझे करने शुरू करिए। गल शुरू करदे आ मेयर ब्रेंडा लॉक वल्लों प्रधानमंत्री मार्क कारनी नूं लिखी गई चिट्ठी तों। मुबारकबाद की चिट्ठी मेयर ब्रेंडा लॉक ने मार्क कारनी नूं लिखी आ। तो इस चिट्ठी दे विच नाल ही सरी दियां जिहड़ियां प्राप्तियां सरी दे किन्नी के हिसाब दे नाल सरी दे विच ग्रोथ हो रही है उहदा जिक्र, ते नाल ही इह वी गल कीती वी सरी जे इन्नी तेज़ी नाल ग्रो कर रहा तां जदों मार्क कारनी अपनी कैबिनेट एस्टैबलिश करदे ने ते उस कैबिनेट टेबल ते सरी दे किसे एमपी नूं वी सीट मिलनी चाहीदी है वी मंत्री बनाओ हुण साडे वल्लों कोई इदां। वैसे आम तौर ते आई हैव नेवर रियली कम अक्रॉस A letter from any municipal mayor के उन्होंने इस तरह प्रधानमंत्री नूं चिट्ठी लिखी चलो मुबारकबाद दी कुछ होर गल्लां कीतियां पर यह मंग करनी कि जी साडे शहर दा हुण कोई जिहड़ा एम पी आ वो तुहाडा मंत्री भी होना चाहिए। यह आई थिंक दिस इज द फर्स्ट।
सरी की देखो जी सिचुएशन है वह भी निवेकली है कि सरी दे मेयर वालों पहला भी जिहड़ियां गल्लां कीतियां गईयां पिछले कुछ हफ्तियां दौरान उन्होंने पहला जिवें कहा सी कि असीं एक हैल्थ एडमिनिस्ट्रेटर नियुक्त करना कि क्योंकि साडे नाल वितकरा हुंदा जदों हैल्थ केयर की गल करते हैं तो वैंकूवर दे विच फैसिलिटीज़ बहुत ज्यादा ने साडे इत्थे घट ने। इसे तरह जदों पुलिसिंग की गल चली सी उदों भी गल हुंदी सी कि वैंकूवर दे विच पुलिस ऑफिसर्स बूट्स ऑन ग्राउंड्स किन्ने ज्यादा ने साडे घट ने, फायर फाइटर्स वैंकूवर विच ज्यादा ने साडे घट ने। फिर गल हुई कि जी जिवें वैंकूवर दा अपना चार्टर आ उदां ही सरी चार्टर
सरी दा अपना चार्टर होना चाहिए।
सो सिटी ऑफ सरी वालों अपने आप नूं हुण पिछले काफ़ी समय तो कुछ सालों तो इनफैक्ट इदा पोजिशन किया जा रहा कि वी आर गोइंग टू बी वेरी सून द लार्जेस्ट सिटी इन ब्रिटिश कोलंबिया।
मैट्रो वैनकूवर कई तो यह भी कहते हैं भी शायद नाम है बदल के मैट्रो सरी कर दिए।
सो एटलीस्ट सरी चार्टर की तो गल हुई है। सो इस तरह हूँ असं अपने आप पोजिशन कर रहे हैं सिटी ऑफ सरी अपने आप पोजिशन कर रही है।
आई एम अ बिग किड नाउ।
सो उन्होंने जो सो कल उन्होंने मेयर ब्रेंडा लॉक ने कल दोपहरे एक बयान जारी किया। उस बयान के पहला उन्होंने सरी दियां सिफतां कीतियां ने सरी दियां जिहड़ियां कुछ स्पैशल एस्पैक्ट्स ने ग्रोथ के लिहाज तो उन्हों का उल्लेख किया उन्हों का जिक्र किया। तो फिर उस तो बाद उन्होंने लिखा कहें भी मैं इस तरह की एक चिट्ठी लिखी है प्रधानमंत्री भी तो मार्क कारनी कहें मैं उस चिट्ठी के सारा कुछ दसिया तो उन्होंने मैं कहें कह लो भी एक सिफारिश की है बेनती की है या कह लो भी डिमांड की है कि जी साडे शहर के भी तुहाडी फैडरल कैबिनेट के एक स्ट्रोंग वॉइस होनी चाहिए।
अच्छा फिर वासु जी क्योंकि नैचुरली सरी के मेयर ने चिट्ठी सरी के संदर्भ के सरी दियां प्राप्तियां ते सरी दियां संभावनावां इस चिट्ठी के उन्होंने जिक्र किया जिदे विच उन्होंने यह दस्या भी पिछले 20 सालों के सरी की आबादी के 2.5 लाख का इजाफा होया कली सरी की आबादी ते ओवरऑल जे देखिया जावे
2.5 लाख का इजाफा होया कहिंदे रिचमंड की टोटल आबादी आई
ना। हाँ राइट यस।
सो कहिंदे एक रिचमंड जोड़ लिया सी सरी दे विच
पिछले 20 सालां च ते हर रोज सरी दे विच ऑन एवरेज 28 नवे वसनीक आके रह रहे ने एज इन 28 न्यू रेजिडेंट्स आर कमिंग इन। फिर जिहड़ी अगली गल दिलचस्प आ जिहड़े सरी दे वखो वखरे इलाके ने
उस 28 जिहड़े रेजिडेंट्स आ रहे ने रोज कहिंदे जे इसे दर ते साडी जनसंख्या विच इजाफा हुंदा रिहा ते कहिंदे उह दिन दूर नहीं जदों ब्रिटिश कोलंबिया का पहला शहर बन जाएगा सरी जिहदी जनसंख्या 1 मिलियन पहुंच
1 मिलियन ते पहुंच जानी आ। फिर उन्होंने जिहड़े सरी दे विच वखो वखरियां कम्यूनिटीज़ ने ते जिहड़ियां उह कम्यूनिटीज़ असल दे विच इलैक्टोरल फैडरल इलैक्टोरल डिस्ट्रिक्ट्स भी ने उन्हां दा नां लै के उन्हां दा नां लिख के उन्हां इलैक्टोरल डिस्ट्रिक्ट्स दीआं कुछ विशेषतावां वह भी इस चिट्ठी दे विच लिखियां ने। मकसद उन्हां दा इह आ कि देखो असली सरी दीआं जिन्नियां भी राइडिंग्स ने जे आपां साउथ सरी वाइट रॉक वाली भी ला के चलीए सिर्फ क्लोवरडेल वाली राइडिंग ही रहेगी जिथों कि कंजरवेटिव एम पी टमैरा जैनसन जितते ने बाकी सारे पास्यों ਜਿੰਨੇ ਵੀ MP ਬਣੇ ਨੇ ਉਹ ਸਾਰੇ ਲਿਬਰਲ ਨੇ।
ਸੋ ਚਾਰ ਬਣੇ ਨੇ
ਜੀ,
ਸੋ ਗੁਰਬਖਸ਼ ਸੈਣੀ, ਰਣਦੀਪ ਸਰਾਏ
ਜੀ,
ਤੇ ਇਧਰੋਂ ਸੁਖ ਧਾਲੀਵਾਲ ਤੇ
ਅਰਨੀ ਕਲਾਸਨ ਫਰੋਮ ਸਾਊਥ ਸਰੀ ਵਾਈਟ ਰੌਕ।
ਸੋ ਚਾਰੋ ਲਿਬਰਲਸ ਨੇ
ਜੀ।
ਸੋ ਪਰ ਬ੍ਰੈਂਡਾ ਲੌਕ ਨੇ ਆਪਣੀ ਚਿੱਠੀ ਦੇ ਵਿੱਚ, ਵਿਜੇ ਜੀ ਮੇਰਾ ਫੇਡਰ ਥੋੜਾ ਜਿਹਾ ਚੱਕਿਆ,
ਮੈਨੂੰ ਲੱਗਦਾ ਪਿਆ ਸੌਰੀ ਮਾਈ ਬੈਡ,
ਨੋ ਦੈਟਸ ਆਲ ਰਾਈਟ। ਜਤਿੰਦਰ ਢੇਸੀ ਜੀ ਦਾ ਧੰਨਵਾਦ ਜਿਹਨਾਂ ਨੇ ਦੱਸਿਆ ਕਿ ਮੇਰੀ ਆਵਾਜ਼ ਥੋੜੀ ਘੱਟ ਆ ਰਹੀ
ਸੀ। ਹਾਂ ਬਹੁਤ ਧੰਨਵਾਦ ਜੀ।
ਅੱਛਾ, ਸੋ ਮੇਅਰ ਬ੍ਰੈਂਡਾ ਲੌਕ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਜਿਹੜੀਆਂ ਉਹਨਾਂ ਨੇ ਇਹ ਕਿਹਾ, ਕਹਿੰਦੇ ਦੇਖੋ ਵੀ ਜੋ ਗਰੋਥ ਦਾ ਮੈਂ ਜ਼ਿਕਰ ਕਰ ਰਹੀ ਹਾਂ ਵੀ ਇਹ ਗਰੋਥ ਸਰੀ ਦੇ ਕਿਸੇ ਇੱਕ ਹਿੱਸੇ ਤੱਕ ਮਹਦੂਦ ਨਹੀਂ।
ਹਾਂਜੀ,
ਤੇ ਕਹਿੰਦੇ ਵੀ ਪਰ ਪੂਰੇ ਸ਼ਹਿਰ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਗਰੋਥ ਹੋ ਰਹੀ ਹੈ, ਪਰ ਦੋ ਇਲਾਕਿਆਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਮੇਅਰ ਨੇ ਆਪਣੀ ਚਿੱਠੀ ਦੇ ਵਿੱਚ, ਉਹ ਕੀਤਾ ਸਭ ਤੋਂ ਪਹਿਲਾਂ ਸਰੀ ਸੈਂਟਰ ਦਾ ਤੇ ਉਸ ਤੋਂ ਬਾਅਦ ਸਰੀ ਨਿਊਟਨ ਦਾ।
ਜੀ,
ਉਹਨਾਂ ਨੇ ਸਾਊਥ ਸਰੀ ਜਾਂ ਫਿਰ ਫਲੀਟਵੁੱਡ ਪੋਡਕਾਸਟ
ਦੀ ਗੱਲ
ਨਹੀਂ ਕੀਤੀ। ਸੋ ਇਹਨਾਂ ਨੇ ਸਰੀ ਸੈਂਟਰ ਬਾਰੇ ਲਿਖਿਆ, ਕਹਿੰਦੇ ਕਿ ਡੈਂਸੈਸਟ ਹੈਗਾ ਸਾਡੇ ਵੀ ਸਭ ਤੋਂ, ਕਹਿੰਦੇ ਵੀ ਸੰਘਣੀ ਆਬਾਦੀ ਇੱਥੇ ਹੈ ਪਾਪੂਲੇਸ਼ਨ ਵਾਈਜ਼। ਕਹਿੰਦੇ ਪਾਪੂਲੇਸ਼ਨ ਇੱਥੇ 25% ਗਰੋ ਕੀਤੀ ਹੈ 2016 ਤੋਂ 2021 ਦਰਮਿਆਨ।
ਜੀ,
ਤੇ ਇਹਨਾਂ ਨੇ ਫਿਰ ਨਿਊਟਨ ਦਾ ਗੱਲ ਜ਼ਿਕਰ ਕੀਤਾ, ਕਹਿੰਦੇ ਬਿਜ਼ਨਸ ਦੇ ਲਿਹਾਜ਼ ਤੋਂ ਕਹਿੰਦੇ ਨਿਊਟਨ ਦੇ ਵਿੱਚ ਬਹੁਤ ਤੇਜ਼ੀ ਨਾਲ ਗਰੋਥ ਹੋ ਰਹੀ ਹੈ। ਬਿਜ਼ਨਸ ਬੇਸ ਕਹਿੰਦੇ ਇੱਕ ਸਾਲ ਦੇ ਅੰਦਰ ਅੰਦਰ 7% ਵੱਧ ਗਿਆ।
ਜੀ,
ਤੇ ਕਹਿੰਦੇ ਜਿੰਨੇ ਵੀ ਟੋਟਲ ਬਿਜ਼ਨਸਿਸ ਨੇ ਸਰੀ ਦੇ ਵਿੱਚ ਉਹਨਾਂ ਵਿੱਚੋਂ ਇੱਕ ਤਿਹਾਈ ਸਰੀ ਨਿਊਟਨ ਦੇ ਵਿੱਚ ਨੇ। ਤੇ ਇਹਨਾਂ ਨੇ ਦੱਸਿਆ, ਕਹਿੰਦੇ ਵੀ ਸਰੀ ਨਿਊਟਨ ਦੇ ਵਿੱਚ ਜਨਸੰਖਿਆ ਵੀ ਬਹੁਤ ਹੈ, 158,000 ਕਹਿੰਦੇ ਵਸਨੀਕ ਨੇ, ਜੋ ਕਿ ਕੋਕਟਲਮ ਦੀ ਕਹਿੰਦੇ ਜਨਸੰਖਿਆ ਦੇ ਬਰਾਬਰ।
ਐਗਜੈਕਟਲੀ, ਸੋ ਜਿਹੜਾ ਇੱਥੇ ਆਹ ਵੋਟਰਸ ਦੀ ਗਿਣਤੀ ਆ, ਜਿਹੜਾ ਓਵਰਆਲ ਜਾਂ ਕਹਿ ਲਓ ਰੈਜੀਡੈਂਟਸ ਦੀ ਗਿਣਤੀ ਆ, ਉਹ ਆਪਣੇ ਆਪ ਦੇ ਵਿੱਚ ਵਾਸੂ ਜੀ ਕੈਨੇਡਾ 'ਚ ਕਈ ਅਜਿਹੇ ਸ਼ਹਿਰ, ਕੋਕਟਲਮ ਹੁਣ ਆਪਣੇ ਆਪ 'ਚ ਆਪਾਂ ਉਹਨੂੰ ਵੱਡੇ ਸ਼ਹਿਰ ਮੈਟਰੋ ਵੈਨਕੂਵਰ ਦੀਆਂ ਬੜੀਆਂ ਇੰਪੋਰਟੈਂਟ ਸਿਟੀਜ਼ ਦੇ ਵਿੱਚੋਂ ਇੱਕ ਕੋਕਟਲਮ ਆ, ਅਤੇ ਇਕੱਲਾ ਨਿਊਟਨ ਕੋਕਟਲਮ ਤੋਂ ਵੱਧ ਆਬਾਦੀ ਵਾਲਾ ਇਲਾਕਾ। ਸੋ ਇਹਨਾਂ ਨੇ ਆਹ ਜ਼ਿਕਰ ਕੀਤੇ, ਜਿਹੜੀ ਆਹ ਬਿਜ਼ਨਸਿਸ ਵਾਲੀ ਗੱਲ ਆ ਨਾ, ਇੱਥੇ ਇੱਕ ਨੋ ਡਾਊਟ ਨਿਊਟਨ ਦੇ ਵਿੱਚ ਬਿਜ਼ਨਸਿਸ ਬੜੇ ਥਰਾਈਵ ਕੀਤੇ ਪਿਛਲੇ ਸਾਲਾਂ ਦੇ ਵਿੱਚ, ਕਾਰੋਬਾਰਾਂ ਦੀ ਗਿਣਤੀ 'ਚ ਵਾਧਾ ਹੋਇਆ, ਪਰ ਇਹੋ ਜਿਹੀਆਂ ਕਿੰਨੀਆਂ ਕੰਪਨੀਆਂ ਨਿਊਟਨ 'ਚ ਰਜਿਸਟਰ ਹੋਈਆਂ ਨੇ ਜਿਨ੍ਹਾਂ ਨੇ ਸਿਰਫ LMIS ਕਢਾਉਣ ਦੇ ਖਾਤਰ ਕੰਪਨੀ ਰਜਿਸਟਰ ਕੀਤੀ ਆ, ਜਿਹਦਾ ਐਡਰੈਸ ਨਿਊਟਨ ਦੇ ਵਿੱਚ ਆ, ਨਾ ਉਹਨਾਂ ਨੇ ਕੋਈ ਨਾ ਮੇਜ ਲਾਈ ਨਾ ਕੁਰਸੀ ਲਾਇਆ, ਨਾ ਉੱਥੇ ਕੋਈ ਦਫ਼ਤਰ 'ਚ ਆਉਂਦਾ, ਨਾ ਦਫ਼ਤਰ ਹੈ ਹੀ ਨਹੀਂ, ਉਹ ਜਿਹੜੇ ਰੈਜੀਡੈਂਸ਼ੀਅਲ ਐਡਰੈਸਿਸ ਦੇ ਵਿੱਚ ਕਈ ਬਿਜ਼ਨਸਿਸ ਰਜਿਸਟਰ ਹੋਏ ਨੇ। ਸੋ ਨੋ ਡਾਊਟ ਆਈ ਐਮ ਨੋਟ ਕੰਟੈਸਟਿੰਗ ਕਿ ਨਿਊਟਨ 'ਚ ਬਿਜ਼ਨਸਿਸ ਦੀ ਗਰੋਥ ਨਹੀਂ ਹੋਈ ਹੋਈ ਆ, ਪਰ ਜਿਹੜਾ ਇਹ ਨੰਬਰ ਆ ਗਰੋਥ ਵਾਲਾ, ਉਹਦੇ ਵਿੱਚ ਇੱਕ ਨੰਬਰ ਇਹੋ ਜਿਹਾ ਵੀ ਆ ਜਿਹੜੇ ਕਿ ਸਿਰਫ ਕਾਗਜ਼ੀ ਕਾਰੋਬਾਰ ਨੇ, ਉਹ ਅਸਲੀ ਕਾਰੋਬਾਰ ਨਹੀਂ ਹੈਗੇ।
ਸੋ ਯਾਰ, ਕਹਿੰਦੇ ਕਿ ਟੋਟਲ ਜੇ ਆਪਾਂ ਸਰੀ ਦੇਖੀਏ ਤਾਂ ਸਰੀ ਦੇ ਵਿੱਚ 24,000 ਕਹਿੰਦੇ ਬਿਜ਼ਨਸਿਸ ਨੇ ਤਕਰੀਬਨ, ਤੇ 2,81,000 ਤੋਂ ਵੀ ਜ਼ਿਆਦਾ ਕਹਿੰਦੇ ਲੋਕ ਸਰੀ ਦੇ ਵਿੱਚ ਕੰਮ ਕਰਦੇ ਨੇ। ਤੇ ਫਿਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਡਿਵੈਲਪੇਬਲ ਇੰਡਸਟਰੀਅਲ ਲੈਂਡ ਦਾ, ਕਹਿੰਦੇ ਜੇ ਅਸੀਂ ਲੋਅਰ ਮੇਨਲੈਂਡ ਦੇ ਵਿੱਚ ਦੇਖੀਏ ਤਾਂ ਇਸ ਤਰ੍ਹਾਂ ਦੀ ਇੰਡਸਟਰੀਅਲ ਲੈਂਡ ਜਿਹੜੀ ਅਸੀਂ ਡਿਵੈਲਪ ਕਰ ਸਕਦੇ ਹਾਂ, ਕਹਿੰਦੇ ਉਹ ਸਭ ਤੋਂ ਜ਼ਿਆਦਾ ਸਾਡੇ ਸਰੀ ਦੇ ਵਿੱਚ ਆ ਓਪਰਚੁਨਿਟੀ। 365 hectares ਕਹਿੰਦੇ ਸਾਡੇ ਕੋਲ ਇਸ ਤਰ੍ਹਾਂ ਦੀ ਜ਼ਮੀਨ ਪਈ ਹੈ। ਸੋ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਫਿਊਚਰ ਦੇ ਵਿੱਚ ਵੀ ਬਹੁਤ ਸਾਰੇ ਬਿਜ਼ਨਸਿਸ ਵੇਅਰ ਹਾਊਸਿੰਗ ਵਾਸਤੇ ਜਾਂ ਹੋਰ ਪਰਪਸਿਸ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਆ ਸਕਦੇ
ਹੈ। ਐਂਡ ਆਹ ਵੇਅਰ ਹਾਊਸਿੰਗ ਵਾਲਾ ਜ਼ਿਕਰ ਇਸ ਕਰਕੇ ਜ਼ਰੂਰੀ ਹੈ ਕਿ ਜਿਸ ਹਿਸਾਬ ਨਾਲ ਹੁਣ ਓਵਰਆਲ ਜਿਹੜੀ ਮਰਚੈਂਡਾਈਜ਼ਿੰਗ ਇਕਨੋਮੀ ਆ ਉਹ ਜਿਹੜੇ ਪਾਸੇ ਨੂੰ ਜਾ ਰਹੀ ਹੈ ਕਿ ਹੋਮ ਡਿਲੀਵਰੀ, ਘਰ ਬਰੂਹਾਂ ਤੱਕ ਸਮਾਨ ਆਉਣਾ, ਔਨਲਾਈਨ ਸ਼ੋਪਿੰਗ, ਹੁਣ ਬਹੁਤ ਸਾਰੀ ਜਿਹੜੀ ਵੇਅਰ ਹਾਊਸ ਸਪੇਸ ਦੀ ਘਾਟ ਆ ਮੈਟਰੋ ਵੈਨਕੂਵਰ ਦੇ ਵਿੱਚ, ਅਤੇ ਸਰੀ ਇੱਕ ਸਰੀ ਇਜ਼ ਪੋਇਸਡ ਇਜ਼ ਵੈਰੀ ਵੈਲ ਪੋਜੀਸ਼ਨਡ ਕਿ ਮੈਟਰੋ ਵੈਨਕੂਵਰ ਦੇ ਵਿੱਚ ਵੇਅਰ ਹਾਊਸ ਸਪੇਸ ਡਿਵੈਲਪ ਕਰਨ ਦੇ ਵਾਸਤੇ ਸਰੀ ਦੇ ਵਿੱਚ ਗੁੰਜਾਇਸ਼ ਹੈਗੀ ਆ।
ਪਲੱਸ ਜੀਓਗ੍ਰਾਫਿਕਲ ਪ੍ਰੋਕਸੀਮਿਟੀ ਟੂ ਦਾ ਯੂ ਐਸ ਕਿ ਯੂ ਐਸ ਦੇ ਬਿਲਕੁਲ ਅਸੀਂ ਨਾਲ ਬੈਠੇ ਹਾਂ, ਇਸ ਚੀਜ਼ ਦਾ ਵੀ ਜ਼ਿਕਰ ਮੇਅਰ ਬ੍ਰੈਂਡਾ ਲੌਕ ਨੇ ਆਪਣੀ ਚਿੱਠੀ ਵਿੱਚ ਕੀਤਾ।
ਜੀ,
ਸੋ ਇਹ ਸਾਰਾ ਕੁਝ ਮੈਨਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਇਸੇ ਤਰ੍ਹਾਂ ਦੀ ਚਿੱਠੀ ਲਿਖੀ ਹੈ ਕਹਿੰਦੇ ਮਾਰਕ ਕਾਰਨੀ ਨੂੰ, ਤੇ ਉਹਦੇ ਵਿੱਚ ਮੈਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਇਆ ਕਿਹੜੀਆਂ ਚੀਜ਼ਾਂ ਸਾਡੀ ਐਕਸਟਰਾਆਰਡਨਰੀ ਗਰੋਥ, ਸਾਡਾ ਸਾਈਜ਼, ਆਵਰ ਜੀਓਗ੍ਰਾਫਿਕਲ ਪ੍ਰੋਕਸੀਮਿਟੀ ਟੂ ਦਾ ਯੂ ਐਸ ਐਂਡ ਆਵਰ ਸਟੇਟਸ ਇੰਪੈਂਡਿੰਗ ਸਟੇਟਸ ਟੂ ਬੀ ਦਾ ਫਸਟ ਸਿਟੀ ਟੂ ਰੀਚ 1 million ਇਨ ਪਾਪੂਲੇਸ਼ਨ, ਵੀ ਬਹੁਤ ਜਲਦ ਸਾਡੀ ਜਨਸੰਖਿਆ 1 million ਵੀ ਹੋ ਸਕਦੀ ਹੈ। ਕਹਿੰਦੇ ਇਸ ਕਰਕੇ ਇਟ ਇਜ਼ ਅਸੈਂਸ਼ੀਅਲ ਦੈਟ ਸਰੀ ਹੈਜ਼ ਅ ਸਟਰੋਂਗ ਵੋਇਸ ਐਟ ਫੈਡਰਲ ਕੈਬਨਿਟ ਟੇਬਲ। ਸੋ ਕਹਿੰਦੇ ਮੈਂ ਚਿੱਠੀ ਲਿਖੀ ਆ।
ਜਿਹੜੇ ਲੇਟੈਸਟ ਨੰਬਰ ਆਏ ਸੀ ਆਬਾਦੀ ਦੇ, ਜਿਹੜੇ ਅਫੀਸ਼ੀਅਲ ਨੰਬਰ ਨੇ, ਉਹਦੇ ਮੁਤਾਬਕ ਸਰੀ ਦੀ ਆਬਾਦੀ 7,04,000 ਦੱਸੀ ਗਈ ਸੀ। ਦੇ ਵਾਜ਼ ਰੀਸੈਂਟਲੀ ਅ ਸਰਵੇ, ਉਹਦੇ 'ਚ 704,000 ਦਾ ਨੰਬਰ ਦੱਸਿਆ ਗਿਆ ਸੀ, ਪਰ ਚਲੋ ਦੇਖੋ ਹੁਣ 1 million ਕਦ ਤੱਕ ਪਹੁੰਚਦਾ।
ਯਾ, ਸੋ ਮੇਅਰ ਨੇ ਇਹ ਕਿਹਾ, ਕਹਿੰਦੇ ਵੀ ਜਿਵੇਂ ਹੁਣ 28 ਨਵੇਂ ਰੈਜੀਡੈਂਟਸ ਹਰ ਰੋਜ਼ ਜੁੜ ਰਹੇ ਨੇ ਜਨਸੰਖਿਆ ਦੇ ਵਿੱਚ, ਤੇ ਕਹਿੰਦੇ 1 million ਵੀ ਅੰਕੜਾ ਇਸੇ ਦਰ ਤੇ ਕਹਿੰਦੇ ਜੇ ਚੱਲਦੇ ਰਹੇ ਪਹੁੰਚ ਜਾਣਾ। ਸੋ ਵਿਜੇ ਜੀ, ਸਵਾਲ ਇਹ ਹੈ ਕਿ ਕੀ ਸਰੀ ਦੇ ਵਿੱਚੋਂ ਹੋਣਾ ਚਾਹੀਦਾ ਕੋਈ ਮਿਨਿਸਟਰ? ਤੇ ਇਹਦੇ ਬਾਰੇ ਅਸੀਂ ਕੱਲ੍ਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਗੱਲ ਕਰ ਰਹੇ ਸੀ, ਓਪਨਲਾਈਨ ਸੈਗਮੈਂਟ ਕੀਤਾ, ਬਹੁਤ ਸਾਰੇ ਲਿਸਨਰਸ ਨੇ ਫੋਨ ਵੀ ਕੀਤੇ, ਤੇ ਬਹੁਤਿਆਂ ਨੇ ਕਿਹਾ ਕਹਿੰਦੇ ਹਾਂ, ਕਹਿੰਦੇ ਸਰੀ ਦੇ ਵਿੱਚੋਂ ਮਿਨਿਸਟਰ ਤਾਂ ਹੋਣਾ ਚਾਹੀਦਾ, ਪਰ ਕੁਝ ਲਿਸਨਰਸ ਨੂੰ ਇੱਦਾਂ ਲੱਗਿਆ, ਕਈਆਂ ਨੇ ਕਿਹਾ ਆਈ ਡੂ ਨੋਟ ਅਗਰੀ ਵਿਦ ਦੈਮ, ਮੈਂ ਉਹਨਾਂ ਨੂੰ ਕਿਹਾ ਵੀ ਬੜਾ ਹੰਬਲੀ ਮੈਂ ਸਬਮਿਟ ਕੀਤਾ ਕਿ ਉਹ ਕਹਿੰਦੇ ਕਿ ਜੀ ਇਹ ਰੀਜਨਲਿਜ਼ਮ ਹੋਏਗਾ, ਕਿ ਵੀ ਕਹਿੰਦੇ ਸਰੀ ਦਾ ਹੀ ਥੋੜੀ, ਕਹਿੰਦੇ ਉਹ ਤਾਂ ਪੂਰੇ ਮੁਲਕ ਦਾ ਮਿਨਿਸਟਰ ਹੋਣਾ ਵੀ ਜਿਹਨੂੰ ਵੀ ਬਣਾਉਣਾ ਵੀ ਕਾਬਲੀਅਤ ਦੇ ਆਧਾਰ ਤੇ ਹੋਣਾ ਚਾਹੀਦਾ, ਇਲਾਕੇ ਦੇ ਆਧਾਰ ਤੇ ਨਹੀਂ। ਪਰ ਸਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਪ੍ਰੋਵਿੰਸ਼ੀਅਲ ਜਾਂ ਫੈਡਰਲ ਕੈਬਨਿਟ ਨਿਰਧਾਰਿਤ ਕੀਤੀ ਜਾਂਦੀ ਹੈ,
ਬਿਲਕੁਲ
ਰੀਜਨਲ ਰੈਪ੍ਰੈਜੈਂਟੇਸ਼ਨ ਇੱਕ ਬਹੁਤ ਅਹਿਮ ਪਹਿਲੂ ਹੁੰਦਾ।
ਐਂਡ ਹੁਣ ਤੁਸੀਂ ਇਹ ਸੋਚੋ, ਜਦੋਂ ਕੈਬਨਿਟ ਨਿਰਧਾਰਿਤ ਕੀਤੀ ਜਾਂਦੀ ਆ, ਐਗਜ਼ਾਮਪਲ ਆ, ਐਂਡ ਦਿਸ ਮੇ ਨਾਟ ਹੈਪਨ ਦ ਵੇ ਆਈ ਐਮ ਅਬਾਊਟ ਟੂ ਸੇ ਇਟ, ਬਰੂਸ ਫੈਨ ਜੋ ਹੈ ਜਿਨ੍ਹਾਂ ਨੇ ਪੀਅਰ ਪੋਲੀਅਵ ਨੂੰ ਹਰਾਇਆ, ਉਹ ਪਹਿਲੀ ਵਾਰ ਐਮਪੀ ਬਣੇ ਨੇ, ਉਹਨਾਂ ਦੀ ਪ੍ਰੋਫਾਈਲ ਹੋਰ ਮਜ਼ਬੂਤ ਕਰਨ ਲਈ ਕਿ ਇੱਦਾਂ ਨਹੀਂ ਹੋਊਗਾ ਕਿ ਉਹਨਾਂ ਨੂੰ ਕੋਈ ਅਹੁਦਾ ਦਿੱਤਾ ਜਾਵੇ? ਦੇਰ ਇਜ਼ ਅ ਚਾਂਸ। ਜਿਹੜੇ ਪ੍ਰੇਰੀ ਰੀਜਨਸ ਦੇ ਵਿੱਚੋਂ, ਕਿਉਂਕਿ ਹੁਣ ਗੱਲ ਇਹ ਹੋ ਰਹੀ ਆ, ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿ ਜੀ ਜਿਹੜਾ ਵੈਸਟਰਨ ਕੈਨੇਡਾ ਹੈ ਅਤੇ ਖਾਸ ਤੌਰ 'ਤੇ ਪ੍ਰੇਰੀ ਰੀਜਨਸ ਨੇ, ਉਹਨਾਂ ਨਾਲ ਥੋੜ੍ਹਾ ਸ਼ੋ ਦੈਮ ਸਮ ਲਵ ਫੈਡਰਲ ਸਰਕਾਰ ਨੂੰ, ਉਹਨਾਂ ਨੂੰ ਵੀ ਥੋੜ੍ਹਾ ਪਲੋਸਣਾ ਪੈਣਾ, ਪਤਿਆਉਣਾ ਪੈਣਾ ਵੀ ਭਾਈ ਤੁਸੀਂ ਵੀ ਸਾਡੇ ਹੀ ਹੋ, ਅਸੀਂ ਤੁਹਾਡੇ ਨਾਲ ਕੋਈ ਮਤਰਿਆਂ ਵਾਲਾ ਵਿਹਾਰ ਨਹੀਂ ਕਰਦੇ। ਸੋ ਜਿਹੜੇ ਉੱਧਰੋਂ ਲਿਬਰਲ ਐਮ ਪੀ ਬਣੇ ਨੇ, ਉਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਪਹਿਲੀ ਵਾਰ ਬਣੇ ਨੇ, ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਉਹਨਾਂ ਨੂੰ ਵੀ ਕੈਬਨਿਟ ਟੇਬਲ 'ਤੇ ਸੀਟ ਮਿਲੇਗੀ, ਜਸਟ ਟੂ ਗਿਵ ਦੈਟ ਇੰਡੀਕੇਸ਼ਨ, ਦੈਟ ਸਿਗਨਲ ਕਿ ਤੁਸੀਂ ਸਾਰੇ ਇੰਕਲੂਡਿਡ ਹੋ। ਸੋ ਉਸ ਪੁਆਇੰਟ ਆਫ ਵਿਊ ਤੋਂ ਉਹ ਰੀਜਨਲਿਜ਼ਮ ਦੀ ਗੱਲ, ਕਿਉਂਕਿ ਵੈਸਟ ਦੇ ਵਿੱਚ ਤਾਂ ਸਮੱਸਿਆ ਪੁੱਠੀ ਰਹੀ ਆ,
ਬਿਲਕੁਲ,
ਕਿ ਰੀਜਨਲਿਜ਼ਮ ਦੇ ਆਧਾਰ 'ਤੇ ਵੀ ਜਿਹੜਾ ਭਾਵੇਂ ਇਲੈਕਸ਼ਨ ਦਾ ਡਿਸੀਜਨ ਹੋਣਾ ਹੁੰਦਾ, ਜਿਹੜੀਆਂ ਸਰਕਾਰਾਂ ਬਣਦੀਆਂ ਨੇ ਕੈਨੇਡਾ ਦੇ, ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਨੇ ਹੁਣ ਤੱਕ, ਉਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਜਣੇ ਅਜਿਹੇ ਨੇ ਜਿਹੜੇ ਵੈਸਟਰਨ ਕੈਨੇਡਾ ਤੋਂ ਨੇ, ਵੀ ਆਹ ਆਪਣਾ ਮਾਰਕ ਕਾਰਨੀ ਆਪਣੇ ਆਪ ਨੂੰ ਵੈਸਟਰਨ ਕੈਨੇਡੀਅਨ ਕਹਿੰਦੇ ਨੇ, ਜੀ ਮੈਂ ਅਲਬਰਟਾ ਤੋਂ ਹਾਂ, ਪਰ ਉਹਨਾਂ ਨੂੰ ਜ਼ਿਆਦਾਤਰ ਲੋਕ ਐਜ਼ ਐਨ ਅਲਬਰਟਨ ਨਹੀਂ ਵੇਖਦੇ, ਅਲਬਰਟਾ ਦੇ ਹੀ ਸਿਆਸਤਦਾਨ ਉਹਨਾਂ ਨੂੰ ਐਜ਼ ਐਨ ਅਲਬਰਟਨ ਨਹੀਂ ਵੇਖਦੇ। ਜੇ ਕਿਸੇ ਸਮੇਂ ਕੈਨੇਡਾ ਦੇ, ਪੱਛਮੀ ਕੈਨੇਡਾ ਦੀ ਫੈਡਰਲ ਸਰਕਾਰ ਦੇ ਵਿੱਚ ਸਭ ਤੋਂ ਮਜ਼ਬੂਤ ਪ੍ਰੈਜੈਂਸ ਸੀ ਕਿ ਦੈਟ ਵਾਸ ਡਿਊਰਿੰਗ ਦਾ ਹਾਰਪਰ ਈਅਰਸ, ਕਿਉਂਕਿ ਸਟੀਵਨ ਹਾਰਪਰ ਖੁਦ ਕੈਲਗਰੀ ਤੋਂ, ਜੇਸਨ ਕੈਨੀ ਕੈਲਗਰੀ ਤੋਂ, ਰੋਨਾ ਐਮਬਰੋਸ ਕੈਲਗਰੀ ਤੋਂ, ਹੋਰ ਉਹਨਾਂ ਦੇ ਕਈ ਜਿਹੜੇ ਅਹਿਮ ਮਿਨਿਸਟਰ ਸੀਗੇ ਉਹ ਵੈਸਟਰਨ ਕੈਨੇਡਾ ਵਾਲੇ ਸੀਗੇ। ਉਹ ਤੋਂ ਇਲਾਵਾ ਸਿੰਸ 1867 ਅੰਟਿਲ ਨਾਓ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ, ਵਿਦ ਐਨ ਐਕਸੈਪਸ਼ਨ ਆਫ ਕਿਮ ਕੈਂਬਲ ਫੋਰ ਅ ਵੈਰੀ ਸ਼ਾਰਟ ਪੀਰੀਅਡ ਆਫ ਟਾਈਮ, ਬਾਕੀ ਸਾਰੇ ਈਸਟਰਨ ਕੈਨੇਡਾ ਤੋਂ ਨੇ, ਕਿਊਬੈਕ ਅਤੇ ਓਨਟੈਰੀਓ ਤੋਂ ਨੇ। ਟਰੂਡੋ ਆਪਣੇ ਆਪ ਨੂੰ ਬ੍ਰਿਟਿਸ਼ ਕੋਲੰਬੀਆ ਦਾ, ਉਹ ਕਹਿੰਦੇ ਵੀ ਨਾਨਕੇ ਇੱਥੇ ਨੇ ਮੇਰੇ, ਉਹ ਤਾਂ ਆਪਣਾ ਬੀਸੀ ਕਨੈਕਸ਼ਨ ਦਿਖਾਉਂਦੇ ਸੀ, ਪਰ ਅਦਰਵਾਈਜ਼ ਉਹ ਵੀ ਹੈਗੇ ਤਾਂ ਕਿਊਬੈਕਰ ਨੇ।
ਸੋ ਜੇ ਅਸੀਂ ਇਹਨੂੰ ਦੇਖੀਏ ਕਿ ਹੁਣ ਮੇਅਰ ਕੀ ਕਹਿ ਰਹੇ ਨੇ, ਮੇਅਰ ਕਹਿੰਦੇ ਵੀ ਸਰੀ ਤੋਂ ਕੋਈ ਮਿਨਿਸਟਰ ਹੋਣਾ ਚਾਹੀਦਾ
ਜੀ,
ਸਿੰਪਲ ਬੇਸਿਕ ਗੱਲ ਇਹ ਹੈ। ਹੁਣ ਜਿਹੜੇ ਲੋਕ ਕਹਿੰਦੇ ਆ ਵੀ ਇਹ ਯਾਰ ਇਹ ਰੀਜਨਲਿਜ਼ਮ ਹੋਏਗਾ ਵੀ ਸ਼ਹਿਰ ਦੇ ਆਧਾਰ ਤੇ ਮਿਨਿਸਟਰੀ ਨਹੀਂ ਹੁੰਦੀ, ਕੈਨ ਯੂ ਇਮੇਜਿਨ ਕਿ ਫੈਡਰਲ ਕੈਬਨਿਟ ਦੇ ਵਿੱਚ ਟੋਰਾਂਟੋ ਤੋਂ ਕੋਈ ਮਿਨਿਸਟਰ ਨਾ ਹੋਏ, ਮੌਂਟਰੀਅਲ ਤੋਂ ਕੋਈ ਮਿਨਿਸਟਰ ਨਾ ਹੋਏ, ਜਾਂ ਤੁਸੀਂ ਕਹਿ ਲਓ ਵੈਂਕੂਵਰ ਤੋਂ ਕੋਈ ਮਿਨਿਸਟਰ ਨਾ ਹੋਏ। ਇਹ ਆਮ ਤੌਰ ਤੇ ਹੁੰਦਾ ਹੀ ਹੈ ਕਿ ਵੱਡੇ ਸ਼ਹਿਰਾਂ ਦੀ ਰੈਪ੍ਰੈਜੈਂਟੇਸ਼ਨ ਹੁੰਦੀ ਹੀ ਹੈ। ਸੋ ਮੇਅਰ ਜੋ ਕਹਿ ਰਹੇ ਨੇ ਕਿ ਸਰੀ ਵੀ ਹੁਣ ਇੱਕ ਵੱਡਾ ਸ਼ਹਿਰ ਹੈ, ਸਰੀ ਨੂੰ ਵੀ ਇੱਕ ਸਿਗਨੀਫੀਕੈਂਟ ਅਰਬਨ ਸੈਂਟਰ ਵਾਂਗ ਟ੍ਰੀਟ ਕਰੋ
ਜੀ।
ਸੋ ਹੁਣ ਇੱਥੋਂ ਸਵਾਲ ਇਹ ਹੈ ਕਿ ਚਾਰ ਐਮਪੀਜ਼ ਨੇ, ਸੋ ਗੁਰਬਖਸ਼ ਸੈਣੀ, ਰਣਦੀਪ ਸਰਾਏ, ਸੁਖ ਧਾਲੀਵਾਲ
ਜਾਂ
ਫਿਰ ਅਰਨੀ ਕਲਾਸਨ,
ਜਿਨ੍ਹਾਂ ਦੇ ਵਿੱਚੋਂ ਦੋ ਜਾਣੇ ਪਹਿਲੀ ਵਾਰ ਐਮਪੀ
ਪਹਿਲੀ ਵਾਰ ਬਣੇ ਨੇ, ਗੁਰਬਖਸ਼ ਸੈਣੀ ਤੇ ਅਰਨੀ ਕਲਾਸਨ
ਜੀ।
ਰਣਦੀਪ ਸਰਾਏ ਚਾਰ ਵਾਰ ਐਮਪੀ ਬਣ ਚੁੱਕੇ ਨੇ ਤੇ ਸੁਖ ਧਾਲੀਵਾਲ 6 ਵਾਰ ਐਮਪੀ ਬਣ ਚੁੱਕੇ ਨੇ
ਜੀ।
ਸੋ ਸੁਖ ਧਾਲੀਵਾਲ ਤੁਹਾਡੇ ਸ਼ੋਅ ਤੇ ਆ ਕੇ ਪਹਿਲਾਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਚੁੱਕੇ ਆ ਕਿ ਮਿਨਿਸਟਰੀ ਦੇ ਵਿੱਚ ਕਹਿੰਦੇ ਮੇਰੀ ਕੋਈ ਦਿਲਚਸਪੀ ਨਹੀਂ, ਵੀ ਮੈਂ ਤਾਂ ਆਪਣੇ ਕੰਸਟੀਟੂਐਂਸੀ ਆਫਿਸ ਦੇ ਉੱਤੇ ਕਹਿੰਦੇ ਕੰਮ ਕਰਨਾ ਤੇ ਵੀ ਮੈਂ ਮਿਨਿਸਟਰੀ ਲੈਣਾ ਹੀ ਨਹੀਂ ਚਾਹੁੰਦਾ।
ਤੇ ਰਣਦੀਪ ਸਰਾਏ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ, ਉਹਨਾਂ ਨੇ ਕਿਹਾ ਸੀ ਕਿ ਜੇ ਮੇਰੀ ਕੋਈ ਸੇਵਾ ਲਗਾਈ ਜਾਂਦੀ ਹੈ, ਜੇ ਮੈਨੂੰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਦੈਨ ਆਈ ਲੁੱਕ ਫਾਰਵਰਡ ਟੂ ਦੈਟ ਕਿ ਉਹ ਉਹਦੇ ਲਈ ਤਿਆਰ ਨੇ ਉਹ।
ਤੇ ਮੇਅਰ
ਪੋਜੀਸ਼ਨਿੰਗ ਆ ਉਹ ਦੇਖੋ ਕਿਸ ਹਿਸਾਬ,
ਮੇਅਰ ਬ੍ਰੈਂਡਾ ਲੌਕ ਨੇ ਜਿਹੜੇ ਦੋ ਇਲਾਕਿਆਂ ਦਾ ਜ਼ਿਕਰ ਕੀਤਾ ਆਪਣੇ ਇਸ ਸਟੇਟਮੈਂਟ ਦੇ ਵਿੱਚ, ਪਹਿਲਾਂ ਉਹਨਾਂ ਨੇ ਸਰੀ ਸੈਂਟਰ ਦਾ ਜ਼ਿਕਰ ਕੀਤਾ, ਫਿਰ ਉਹਨਾਂ ਨੇ ਸਰੀ ਨਿਊਟਨ ਦਾ ਜ਼ਿਕਰ ਕੀਤਾ
ਜੀ।
ਸੋ
ਨਿਊ ਵੈਸਟਮਿੰਸਟਰ ਤੋਂ ਆ ਰਹੇ ਹੋਣੇ ਮੇਅਰ,
ਫਿਰ ਉਸ ਤੋਂ ਬਾਅਦ ਸੋ ਕੁਝ ਲਿਸਨਰਸ ਨੇ ਕੱਲ ਇਹ ਗੱਲ ਵੀ ਕਹੀ, ਕਹਿੰਦੇ ਕਿ ਜੀ ਇਹ ਤਾਂ ਵੀ ਸਿਆਸੀ ਇਹ ਪੈਂਤੜਾ ਹੈ, ਵੀ ਕਹਿੰਦੇ ਵੀ ਸੋ ਇਹ ਮੈਂ ਇਹਦੇ ਨਾਲ ਵੀ ਸਹਿਮਤ ਨਹੀਂ। ਚਲੋ ਇਹ ਆਪਣੇ ਆਪਣੇ ਨਿੱਜੀ ਵਿਚਾਰ ਸਾਰਿਆਂ ਦੇ, ਕਿ ਕਹਿੰਦੇ ਵੀ ਕਿ ਮੇਅਰ ਬ੍ਰੈਂਡਾ ਲੌਕ ਦੀ ਇੱਕ ਤਰੀਕੇ ਨਾਲ ਸੁਖ ਧਾਲੀਵਾਲ ਨੇ ਮਦਦ ਕੀਤੀ ਸੀ, ਕਹਿੰਦੇ ਜਦੋਂ ਇਲੈਕਸ਼ਨ ਹੋਇਆ, ਮਿਊਨਿਸਪਲ ਇਲੈਕਸ਼ਨ ਹੋਇਆ, ਵੀ ਜੇ ਸੁਖ ਧਾਲੀਵਾਲ ਕੰਟੈਸਟ ਨਾ ਕਰਦੇ ਤਾਂ ਸ਼ਾਇਦ ਮੇਅਰ ਬ੍ਰੈਂਡਾ ਲੌਕ ਸਟਰਗਲ ਕਰਦੇ ਇਲੈਕਸ਼ਨ ਦੇ ਵਿੱਚ, ਨਾ ਜਿੱਤ ਸਕਦੇ। ਉਹ ਸਾਰਾ ਕਹਿ ਲਓ ਕਿ ਕੰਜੈਕਚਰ ਹੈ, ਮਤਲਬ ਦੈਟਸ ਹਾਈਪੋਥੈਟੀਕਲ, ਪਰ ਬਹੁਤ ਸਾਰੇ ਲੋਕਾਂ ਦਾ ਇਹ ਪਰਸੈਪਸ਼ਨ ਹੈ, ਕਹਿੰਦੇ ਨਾਓ ਸ਼ੀ ਇਜ਼ ਰਿਟਰਨਿੰਗ ਦ ਫੇਵਰ। ਤੇ ਪਰ ਸੁਖ ਧਾਲੀਵਾਲ ਹੁਣ ਉਹ ਕਹਿ ਚੁੱਕੇ ਨੇ ਮੈਂ ਮਿਨਿਸਟਰੀ ਚਾਹੁੰਦਾ ਹੀ ਨਹੀਂ। ਸੋ ਕਈਆਂ ਦਾ ਇਹ ਕਹਿਣਾ ਸੀ, ਕਹਿੰਦੇ ਕਿ ਵੀ ਹੁਣ ਕਿਉਂਕਿ ਮਿਊਨਿਸਪਲ ਇਲੈਕਸ਼ਨ ਵੀ ਆ ਰਿਹਾ ਅੱਗੋਂ
ਅਗਲੇ ਸਾਲ
ਤੇ ਮੇਅਰ ਚਾਹੁੰਦੇ ਨੇ ਕਿ ਵੀ ਜਿਹੜਾ ਵੀ ਕੋਈ ਸਾਡੇ ਇੱਥੋਂ ਐਮ ਪੀ ਮਿਨਿਸਟਰ ਬਣੇ, ਕਿਉਂਕਿ ਇਸ ਵਾਰ ਕਾਫੀ ਪਹਿਲਾਂ ਹੀ ਗੱਲ ਚੱਲ ਰਹੀ ਸੀ ਕਿ ਵੀ ਹੁਣ ਡਿਊ ਹੈ ਵੀ ਸਰੀ ਦੇ ਵਿੱਚੋਂ ਵੀ ਕੋਈ ਮਿਨਿਸਟਰ ਸ਼ਾਇਦ ਬਣੇਗਾ ਇਸ ਵਾਰ ਕੈਬਨਿਟ ਦੇ ਵਿੱਚ, ਵੀ ਮੇਅਰ ਸ਼ਾਇਦ ਚਾਹ ਰਹੇ ਨੇ ਕਿ ਵੀ ਉਹ ਜਿਹੜੇ ਵੀ ਕੋਈ ਮਿਨਿਸਟਰ ਬਣਨ ਉਹਨਾਂ ਦੀ ਗੁੱਡ ਬੁੱਕਸ ਦੇ ਵਿੱਚ ਪਹਿਲਾਂ ਹੀ ਆ ਜਾਣ ਤਾਂ ਕਿ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਵੀ ਬਾਅਦ ਵਿੱਚ ਫਾਇਦਾ ਹੋ ਸਕੇ। ਸੋ ਕਈਆਂ ਦਾ ਕਹਿਣਾ ਸੀ ਵੀ ਇਹਦੇ ਵਿੱਚ ਸਿਆਸੀ ਵੀ ਇੰਟਰਸਟ ਵੀ ਹੋ ਸਕਦਾ, ਪਰ ਜਿਹੜੀ ਮੋਟੇ ਤੌਰ ਤੇ ਜੋ ਗੱਲ ਹੈ ਕਿ ਸਰੀ ਵਿੱਚੋਂ ਮਿਨਿਸਟਰ ਹੋਣਾ ਚਾਹੀਦਾ ਯਾਰ, ਕਿਉਂ ਨਹੀਂ ਹੋਣਾ ਚਾਹੀਦਾ? ਮੇਰਾ ਸਿੰਪਲ ਇਹ ਗੱਲ ਹੈ,
ਵਟਸਐਪ ਤੇ ਇੱਕ ਮੈਸੇਜ ਆਇਆ ਕਿ ਜੀ ਮਲਟੀਪਲ ਫੈਕਟਰਸ ਹੋਣੇ ਚਾਹੀਦੇ ਨੇ, ਕ੍ਰਾਈਟੇਰੀਆ ਹੋਣਾ ਚਾਹੀਦਾ ਵੀ ਸਿਰਫ ਇਸ ਹਿਸਾਬ ਨਾਲ।
ਆਫ ਕੋਰਸ ਯੈਸ,
ਪਰ
ਸੋ ਆਲ ਵੀ ਆਰ ਸੇਇੰਗ ਇਜ਼ ਕਿ ਰੀਜਨਲ ਰੈਪਰੈਜ਼ੈਂਟੇਸ਼ਨ ਇਜ਼ ਆਲਸੋ ਵਨ ਆਫ ਦਾ ਫੈਕਟਰਸ।
ਕਰੈਕਟ, ਇਟ ਇਜ਼ ਵਨ ਐਂਡ ਇਟ ਇਜ਼ ਵਨ ਆਫ ਦੀ ਇੰਪੋਰਟੈਂਟ ਫੈਕਟਰਸ, ਕਿਉਂਕਿ ਜਿਹੜੀਆਂ ਜ਼ਰੂਰਤਾਂ ਇਸ ਖਿੱਤੇ ਦੀਆਂ ਹੈਗੀਆਂ ਨੇ ਉਹ ਕਈ ਵਾਰੀ ਜਿਹੜਾ ਬੰਦਾ ਦੂਰ ਬੈਠਾ ਹੁੰਦਾ ਉਹਨੂੰ ਨਹੀਂ, ਜਿਹੜਾ ਕੋਈ ਇਹ ਨਹੀਂ ਆਪਾਂ ਕਹਿ ਰਹੇ ਕਿ ਜੇ ਮਿਨਿਸਟਰ ਕੋਈ ਓਨਟੈਰੀਓ ਤੋਂ ਹੋਏਗਾ ਉਹਨੇ ਸੋਚਣਾ ਸਾਰੇ ਕੈਨੇਡਾ ਦਾ ਹੈ, ਪਰ ਜੇ ਉਹ ਲਿਆਕਤ ਵਾਲੇ ਬੰਦੇ ਸਾਡੇ ਕੋਲ ਹੈਗੇ ਨੇ ਤੇ ਜੇ ਉਹਨਾਂ ਨੂੰ ਮੰਤਰਾਲਾ ਨਹੀਂ ਮਿਲਦਾ ਤਾਂ ਵੀ ਸਵਾਲ ਆ, ਜੇ ਸਾਡੇ ਕੋਲ ਬੰਦੇ ਹੈਗੇ ਨੇ ਤੇ ਉਹਨਾਂ ਨੂੰ ਮੰਤਰਾਲਾ ਨਹੀਂ ਮਿਲਦਾ, ਫਿਰ ਕੁਐਸਚਨ ਰਿਵਰਸ ਆ ਕਿ ਜਿੱਦਾਂ ਦੇ ਸਾਡੇ ਕੋਲ ਲੀਡਰਸ ਅਸੀਂ ਚੁਣਦੇ ਪਏ ਆ ਕਿ ਉੱਥੇ ਕਮੀ ਕਿੱਥੇ ਹੈ ਫਿਰ, ਵੇਅਰ ਇਜ਼ ਦਾ ਲੈਕ? ਕਿਉਂਕਿ ਜਿਹੜਾ ਕੋਈ ਵਿਅਕਤੀ ਮਲਟੀਪਲ ਟਾਈਮਸ, ਆਮ ਤੌਰ ਤੇ ਹੁੰਦਾ ਕੀ ਆ, ਤੁਸੀਂ ਜਦੋਂ ਕਿਸੇ ਨੂੰ ਕੈਬਨਿਟ ਮੰਤਰਾਲਾ ਦੇਣਾ ਜਿਹੜੀ ਸ਼ੁਰੂਆਤ ਹੋਇਆ ਕਰਦੀ ਆ, ਇੱਦਾਂ ਨਹੀਂ ਕਈ ਵਾਰੀ ਕਿਸੇ ਰੁਕੀ ਨੂੰ ਜਾਂ ਕਿਸੇ ਨੂੰ ਜਦੋਂ ਪਹਿਲੀ ਮਿਨਿਸਟਰੀ ਮਿਲਦੀ ਹੈ, ਬੜੀ ਵੱਡੀ ਮਿਨਿਸਟਰੀ ਮਿਲ ਜਾਂਦੀ ਹੈ।
ਇਸ ਵਾਰ ਗ੍ਰੈਗਰ ਰਾਬਰਟਸਨ ਦਾ ਨਾਮ ਆ ਰਿਹਾ, ਫੋਰ ਐਗਜ਼ਾਮਪਲ
ਗ੍ਰੈਗਰ ਰਾਬਰਟਸਨ,
ਗ੍ਰੈਗਰ ਰਾਬਰਟਸਨ ਨੂੰ ਇੱਕ ਇੰਪੋਰਟੈਂਟ ਮਿਨਿਸਟਰੀ ਦਿੱਤੀ ਜਾ ਸਕਦੀ ਹੈ।
ਕਰੈਕਟ, ਜਿਹੜੇ ਕਿ ਵੈਨਕੂਵਰ ਦੇ ਸਾਬਕਾ ਮੇਅਰ ਨੇ ਤੇ ਜਿਹੜੇ ਪਹਿਲਾਂ MLA ਵੀ ਰਹਿ ਚੁੱਕੇ ਨੇ, ਤੇ ਹੁਣ ਐਤਕੀ ਵੈਨਕੂਵਰ ਦੇ ਵਿੱਚ ਜਿਹੜੀ ਸਾਊਥ ਵੈਨਕੂਵਰ ਵਾਲੀ ਰਾਈਡਿੰਗ ਆ, ਹਰਜੀਤ ਸੱਜਣ ਵਾਲੀ ਰਾਈਡਿੰਗ ਜਿਹੜੀ ਹੋਇਆ ਕਰਦੀ ਸੀ, ਉੱਥੋਂ ਜਿੱਤ ਕੇ ਹੁਣ MP ਬਣ ਗਏ।
ਜਿਵੇਂ ਤੁਸੀਂ ਪਹਿਲਾਂ ਬਰੂਸ ਫੈਨਜੋਏ ਦਾ ਵੀ ਜ਼ਿਕਰ ਕੀਤਾ ਵੀ ਜਾਇੰਟ ਸਲੇਅਰ, ਵੀ ਵੱਡੇ ਇੱਕ ਉਮੀਦਵਾਰ ਨੂੰ, ਆਪੋਜੀਸ਼ਨ ਲੀਡਰ ਨੂੰ ਹਰਾ ਦੇਣਾ ਇਲੈਕਸ਼ਨ ਦੇ ਵਿੱਚ।
ਜਿਵੇਂ ਐਗਜ਼ਾਮਪਲ ਲਈਏ, ਪੰਜਾਬ ਦੇ ਵਿੱਚ ਜਦੋਂ ਗੁਰਮੀਤ ਸਿੰਘ ਖੁੱਡੀਆ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਹਰਾਈ ਤਾਂ ਉਹਨਾਂ ਨੂੰ ਐਗਰੀਕਲਚਰ ਮਿਨਿਸਟਰੀ ਮਿਲੀ। ਸੋ ਇੱਦਾਂ ਦੀ ਜਿਹੜੀ ਐਗਜ਼ਾਮਪਲਸ ਨੇ ਦੁਨੀਆਂ ਭਰ ਦੇ ਵੱਖੋ ਵੱਖਰੀ ਪੋਲੀਟਿਕਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਿ ਪਹਿਲੀ ਵਾਰ ਬਣਿਆ MLA, ਪਹਿਲੀ ਵਾਰ ਬਣਿਆ MP, ਉਹਨੂੰ ਕੋਈ ਵੱਡੀ ਮਿਨਿਸਟਰੀ ਮਿਲ ਜਾਂਦੀ ਆ। ਸਾਡੇ ਕੋਲ ਇੱਥੇ ਜਿਹੜੇ 4 MP ਐਤਕੀ ਬਣੇ ਨੇ, ਉਹਨਾਂ ਦੇ ਵਿੱਚੋਂ 2 ਤਜਰਬੇਕਾਰ ਨੇ, ਮਲਟੀਪਲ ਟਾਈਮ ਜਿਹੜੇ ਜਿੱਤ ਚੁੱਕੇ ਨੇ, ਅਤੇ 2 ਅਜਿਹੇ ਨੇ ਜਿਹੜੇ ਨਵੇਂ ਨੇ। ਸੋ ਕਿਹਦਾ ਨੰਬਰ ਲੱਗਦਾ, ਕਿਹਨੂੰ ਕੈਬਨਿਟ ਟੇਬਲ 'ਤੇ ਥਾਂ ਮਿਲਦੀ ਆ, ਇਹ ਦਾ ਖੁਲਾਸਾ ਆਉਂਦੇ ਦਿਨਾਂ 'ਚ।
ਇੰਟਰਸਟਿੰਗਲੀ ਅਰਨੀ ਕਲਾਸਨ ਨੂੰ ਵੀ ਦੇਖਿਆ ਜਾ ਰਿਹਾ ਕਿ ਉਹਨਾਂ ਨੇ ਕੈਰੋਲਿਨ ਫਿਨੇ ਨੂੰ ਹਰਾਇਆ।
ਯੈਸ,
ਤੇ ਇੱਕ ਸੀਜ਼ਨਡ MP ਨੂੰ ਉਹਨਾਂ ਨੇ ਹਰਾਇਆ, ਕੰਸਰਵੇਟਿਵ ਇੱਕ ਸਟਰੋਂਗ ਵੇਟ ਨੂੰ, ਹੈਵੀ ਵੇਟ ਨੂੰ ਹਰਾਇਆ
ਜੀ।
ਸੋ ਅਰਨੀ ਕਲਾਸਨ ਦਾ ਵੀ ਨਾਮ ਆ ਰਿਹਾ,
ਹੀ ਕੁਡ ਬੀ ਅ ਕੰਟੈਂਡਰ,
ਉਹ ਵੀ ਹੋ ਸਕਦੇ ਨੇ।
ਯੈਸ,
ਪਰ ਜੇ ਐਕਸਪੀਰੀਅੰਸ ਦੇ ਲਿਹਾਜ਼ ਤੋਂ ਦੇਖੋਗੇ ਤਾਂ ਰਣਦੀਪ ਸਰਾਏ 4 ਵਾਰ MP ਬਣ ਚੁੱਕੇ ਨੇ, ਸੁਖ ਧਾਲੀਵਾਲ 6 ਵਾਰ MP ਬਣ ਚੁੱਕੇ ਨੇ
ਜੀ,
ਤੇ ਗੁਰਬਖਸ਼ ਸੈਣੀ ਵੀ ਪਹਿਲੀ ਵਾਰ MP ਬਣੇ ਨੇ। ਸੋ 4 ਆਪਸ਼ਨਸ ਹੈਗੇ ਨੇ। ਦੇਖੋ ਜੇ ਤੁਸੀਂ
ਗੁਰਬਖਸ਼ ਸੈਣੀ ਦਾ, ਸੌਰੀ, ਪਹਿਲਾਂ ਪੋਲਿਟਿਕਸ ਦੇ ਵਿੱਚ ਵਿਲੀਅਮਸ ਲੇਕ ਦੇ ਵਿੱਚ ਉਹ ਕਾਉਂਸਲ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ,
ਬਿਲਕੁਲ। ਸੋ ਪਰ MP ਜਿੱਦਾਂ
ਪਹਿਲੀ MP ਪਹਿਲੀ ਵਾਰ ਬਣੇ ਨੇ।
ਸੋ ਓਵਰਆਲ ਜੇ ਆਪਾਂ ਦੇਖੀਏ ਕਿ ਸਰੀ ਦੀ ਰੈਪਰੈਜ਼ੈਂਟੇਸ਼ਨ ਦੀ ਜਿਹੜੀ ਗੱਲ ਆ, ਮੈਂ ਉਹਦੇ ਹੱਕ ਵਿੱਚ ਹਾਂ, ਪਰ ਜੇ ਕਿਸੇ ਨੂੰ ਲੱਗਦਾ ਵੀ ਯਾਰ ਵੀ ਇਹ MP ਜਿਹੜੇ ਕਹਿ ਰਹੇ ਹੋ ਤੁਸੀਂ ਵੀ ਇਹ ਕਾਬਲ ਨਹੀਂ ਹੈਗੇ ਜਾਂ ਕੋਈ ਇਸ ਤਰ੍ਹਾਂ ਦੇ ਤੁਹਾਨੂੰ ਕੋਈ ਖਦਸ਼ੇ ਨੇ, then ਫਿਰ the finger will be pointed towards you as well, the voter.
ਫਿਰ question reverse ਹੈ,
ਤੁਸੀਂ ਚੁਣੇ ਨੇ,
ਫਿਰ ਸਵਾਲ reverse,
ਅਸੀਂ ਸਾਰਿਆਂ ਨੇ ਰਲ ਕੇ ਚੁਣੇ ਨੇ ਕਿ ਇਹ ਸਾਡੇ ਨੁਮਾਇੰਦੇ ਨੇ, ਅਸੀਂ ਵੋਟਾਂ ਪਾ ਕੇ ਚੁਣੇ ਆ, ਕਿਤੇ ਇਹ ਕਿਸੇ ਵਿਦੇਸ਼ੀ ਮੁਲਕ ਦੇ ਲੋਕਾਂ ਨੇ ਤਾਂ ਵੋਟਾਂ ਪਾਈਆਂ ਨੇ।
That's right.
ਸੋ ਜੇ ਨਹੀਂ ਪਸੰਦ ਸੀਗੇ ਫਿਰ ਨਾ ਚੁਣਦੇ ਆ, ਜੇ ਹੁਣ ਚੁਣੇ ਗਏ ਨੇ
ਤੇ
ਸਰੀ ਦੀ ਰੈਪਰੈਜ਼ੈਂਟੇਸ਼ਨ ਤਾਂ ਫਿਰ ਫੈਡਰਲ ਕੈਬਨਿਟ ਤੇ ਬਣਦੀ ਆ, ਕਿਉਂ ਨਹੀਂ ਬਣਦੀ?
ਕਿਉਂਕਿ ਇੱਕ ਹੋਰ ਗੱਲ ਆ ਵਾਸੂ ਜੀ, ਆਈ ਥਿੰਕ ਪਿਛਲੇ 3-4 ਸਾਲਾਂ ਦੇ ਵਿੱਚ ਨਾ ਇਹ ਗੱਲ ਵੀ ਸਾਹਮਣੇ ਆਈ ਆ, ਜਿਸ ਤਰ੍ਹਾਂ ਦੇ ਹਾਲਾਤ ਕੈਨੇਡਾ ਦੇ ਕੁਝ ਇਲਾਕਿਆਂ ਦੇ ਵਿੱਚ, ਕੁਝ ਸਪੈਸੀਫਿਕ ਸ਼ਹਿਰਾਂ ਦੇ ਵਿੱਚ, ਕੁਝ ਸਪੈਸੀਫਿਕ ਕਮਿਊਨਿਟੀਜ਼ ਦੇ ਵਿੱਚ ਪਣਪੇ, ਉਹ ਬਾਕੀ ਕੈਨੇਡਾ ਦੇ ਨਾਲ ਉਹਨਾਂ ਦਾ ਇਕਸਾਰਤਾ ਨਹੀਂ ਸੀ। ਮੈਂ ਐਗਜ਼ਾਮਪਲ ਦੇਣ ਲੱਗਾ, ਕਈਆਂ ਨੂੰ ਕੌੜੀ ਲੱਗਣੀ ਗੱਲ ਇਹ, ਕਈਆਂ ਨੂੰ ਇਹ ਲੱਗਣਾ ਵੀ ਯਾਰ ਆਹ LMIA ਵਾਲਾ ਜਿਹੜਾ ਚੱਕਰ ਸੀ, ਇਹਦੀ ਗੱਲ ਘੱਟੋ ਘੱਟ ਜੇ ਜ਼ਿਆਦਾ ਨਹੀਂ, ਅਸੀਂ ਜਦੋਂ ਦਾ ਸ਼ੁਰੂ ਹੋਇਆ ਸਟੇਸ਼ਨ 5 ਸਾਲ ਤੋਂ ਆਉਂਦੇ ਕਰ ਰਹੇ ਹਾਂ, ਆ ਪਿਛਲੇ ਸਾਲ ਤੱਕ ਆਰਟੀਕਲ ਛਪ ਰਹੇ ਸੀ ਜਿਹਦੇ ਵਿੱਚ ਕੈਨੇਡਾ ਦੇ ਹੋਰਨਾਂ ਇਲਾਕਿਆਂ ਦੇ ਵਿੱਚ ਵਸਣ ਵਾਲੇ ਵਿਅਕਤੀ ਕਹਿੰਦੇ ਅੱਛਾ ਇੱਦਾਂ ਵੀ ਹੁੰਦਾ, ਆ ਫੇਕ ਜੋਬ ਵੀ ਹੁੰਦੀ ਆ, ਆਹ ਕੀ ਹੋਇਆ ਕਰਦਾ। ਸੋ ਜਿਹੜੀ ਉਹ ਗਰਾਊਂਡ ਰਿਐਲਿਟੀ ਆ, ਉਸ ਗਰਾਊਂਡ ਰਿਐਲਿਟੀ ਨਾਲ ਨਜਿੱਠਣ ਦੇ ਲਈ ਸਰਕਾਰ ਦੀ ਜਿਹੜੀ ਨਿੰਬਲਨੈਸ ਆ ਉਹ ਕਿਹੋ ਜਿਹੀ ਹੋਣੀ ਆ, ਉਹਦਾ ਇਸ ਗੱਲ ਦੇ ਉੱਪਰ ਵੀ ਡਿਪੈਂਡ ਕਰਨਾ ਕਿ ਕੈਬਨਿਟ ਟੇਬਲ ਦੇ ਉੱਪਰ ਰੈਪਰਜੈਂਟੇਸ਼ਨ ਕਿਹਨੂੰ ਕਿਹਨੂੰ ਮਿਲਣੀ ਆ।
ਕੁਝ ਲਿਸਨਰਸ ਨੇ ਜਿਵੇਂ ਕੱਲ ਓਪਨ ਲਾਈਨ ਦੇ ਵਿੱਚ ਕਿਹਾ, ਕਹਿੰਦੇ ਯਾਰ ਕਹਿੰਦੇ ਵੀ ਜਿਹੜੀਆਂ ਸਾਨੂੰ ਚੀਜ਼ਾਂ ਚਾਹੀਦੀਆਂ ਨੇ, ਕਹਿੰਦੇ ਉਹ ਤਾਂ ਮਿਊਨਿਸਪਲ ਤੇ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ, ਵੀ ਜੇ ਸਰੀ ਦੇ ਵਿੱਚੋਂ ਕੋਈ MP ਜੇ ਮਿਨਿਸਟਰ ਬਣ ਵੀ ਜਾਂਦਾ ਸਾਨੂੰ ਕਹਿੰਦੇ ਉਹਦੇ ਚੋਂ ਕੀ ਮਿਲਣਾ, ਪਰ ਨਹੀਂ ਇਦਾਂ ਹੁੰਦਾ ਨਹੀਂ। ਦੇਖੋ ਹੁਣ ਤੁਸੀਂ, ਮੈਂ ਐਗਜ਼ਾਮਪਲਸ ਵੀ ਦਿੱਤੀਆਂ, ਮੈਂ ਕਿਹਾ ਫਰਜ਼ ਕਰੋ ਵੀ ਜੇ ਟਰਾਂਸਪੋਰਟ ਮਿਨਿਸਟਰ ਸਾਡੇ ਇੱਥੋਂ ਸਰੀ ਦੇ ਵਿੱਚੋਂ ਕੋਈ ਬਣ ਜਾਂਦਾ MP, ਤੇ ਅਸੀਂ ਜਦੋਂ ਕੱਲ ਨੂੰ ਗੱਲ ਹੋਏਗੀ ਕਿ ਜੀ ਸਕਾਈ ਟ੍ਰੇਨ ਦੀ ਐਕਸਪੈਂਸ਼ਨ ਕਰਨੀ ਆ, ਜਿਹੜਾ ਫੈਡਰਲ ਟ੍ਰਾਂਜ਼ਿਟ ਫੰਡ ਆ ਉਹਦੇ ਵਿੱਚੋਂ ਸਾਨੂੰ ਤਰਜੀਹੀ ਤੌਰ ਤੇ ਸਾਡਾ ਐਟਲੀਸਟ ਸਾਡੀ ਗੱਲ ਤਾਂ ਉੱਥੇ ਤੱਕ ਪਹੁੰਚੇਗੀ ਨਾ, ਉਹ ਸਾਡਾ ਕੇਸ ਤਾਂ ਸਾਹਮਣੇ ਰੱਖ ਜੇ ਹੁਣ ਐਗਜ਼ਾਮਪਲ ਲੈ ਲਓ ਕਿ ਜੇ ਹੈਲਥ ਮਿਨਿਸਟਰ ਫੈਡਰਲ ਬਣ ਜਾਂਦਾ ਤੇ ਭਾਵੇਂ ਜੋ ਹੈਲਥ ਦਾ ਜੋ ਸਬਜੈਕਟ ਹੈ ਇਟਸ ਅ ਪ੍ਰੋਵਿੰਸ਼ਲ ਸਬਜੈਕਟ, ਪਰ ਜੋ ਫੈਡਰਲ ਟ੍ਰਾਂਸਫਰ ਪੇਮੈਂਟਸ ਆਉਂਦੀਆਂ ਨੇ ਜਿਹੜੀਆਂ ਹੈਲਥ ਟ੍ਰਾਂਸਫਰ ਪੇਮੈਂਟਸ ਨੇ ਕੈਨੇਡਾ ਹੈਲਥ ਟ੍ਰਾਂਸਫਰ, ਉਹ ਫੈਡਰਲ ਸਰਕਾਰ ਵੱਲੋਂ ਆਉਂਦੀਆਂ ਨੇ। ਹੁਣ ਜਦੋਂ ਅਸੀਂ ਹੋਸਪਿਟਲ ਦੇ ਵਿਸਤਾਰ ਦੀ ਗੱਲ ਕਰਨੀ ਆ, ਕੱਲ੍ਹ ਨੂੰ ਜਿਹੜਾ ਕਲੋਵਰਡੇਲ ਵਾਲਾ ਹੋਸਪਿਟਲ ਬਣ ਕੇ ਤਿਆਰ ਹੋਏਗਾ, ਸਾਨੂੰ ਲੱਗਣਾ ਕਿ ਯਾਰ ਇਹ ਛੋਟਾ ਹੋਸਪਿਟਲ ਹੈ, ਇਹਦੀ ਐਕਸਪੈਂਸ਼ਨ ਦੀ ਲੋੜ ਹੈ, ਤੇ ਫਿਰ ਜਿਹੜੇ ਸਾਡੇ ਇੱਥੇ ਦੇ ਐਮਪੀ ਜੇ ਹੈਲਥ ਮਿਨਿਸਟਰ ਹੋਣ ਫੈਡਰਲ ਤੇ ਉਹ ਫਿਰ ਕੈਬਨਿਟ ਦੇ ਵਿੱਚ ਗੱਲ ਕਰ ਸਕਦੇ ਆ ਤੇ ਫਿਰ ਸਾਡਾ ਕੇਸ ਪੁੱਟ ਫਾਰਵਰਡ ਕਰ ਸਕਦੇ ਆ। ਸਾਨੂੰ ਥੋੜਾ ਜਿਹਾ ਤਾਂ ਦੇਖੋ ਫਰਕ ਪੈਂਦਾ ਇਹਦੇ ਨਾਲ, ਕਿਉਂ ਨਹੀਂ ਪੈਂਦਾ। ਸੋ ਅਗੇਨ ਆਈ ਵੁੱਡ ਸੇ ਵੀ ਐਜ਼ ਅ ਸਰੀਆਈਟ ਤੇ ਮੈਂ ਤਾਂ ਕਹਾਂਗਾ ਜੀ ਕਿਉਂ ਨਹੀਂ, ਸਰੀ ਦੀ ਆਵਾਜ਼
ਕਿਉਂ ਜ਼ਿਆਦਾ ਹੁਣ,
ਦੋ ਤਿੰਨ ਹੋਣ, ਵਾਈ ਨਾਟ,
ਜੇ ਇਫ ਦੇ ਕੁਡ ਬੀ ਮੋਰ ਦ ਮੋਰ ਦ ਮੈਰੀਅਰ।
ਯਾ ਤੇ ਜੇ ਤੁਹਾਨੂੰ ਕੈਂਡੀਡੇਟਸ ਨਹੀਂ ਪਸੰਦ ਦੈਨ ਸੌਰੀ, ਅਸੀਂ ਆਪ ਹੀ ਸਾਰੇ ਚੁਣੇ ਨੇ,
ਫਿਰ ਆਪ ਮੰਥਨ ਕਰੀਏ ਕਿ ਇਹਨਾਂ ਨੂੰ ਕੈਬਨਿਟ ਟੇਬਲ ਤੇ ਥਾਂ ਕਿਉਂ ਨਹੀਂ ਮਿਲਦੀ। ਬਸ ਜੀ ਜਦੋਂ ਵੋਟਾਂ ਪਿਛਲੇ ਹਫ਼ਤੇ ਹੋਈਆਂ ਤੇ ਉਸ ਤੋਂ ਬਾਅਦ ਕੱਲ੍ਹ ਇਲੈਕਸ਼ਨਸ ਕੈਨੇਡਾ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਆ ਕਿ ਸਪੈਸ਼ਲ ਬੈਲਟਸ 822 ਸਪੈਸ਼ਲ ਬੈਲਟਸ ਬੀ ਸੀ ਦੀ ਇੱਕ ਰਾਈਡਿੰਗ ਦੇ ਵਿੱਚ ਰਿਟਰਨਿੰਗ ਅਫਸਰ ਕੋਲ ਪਏ ਰਹਿ ਗਏ। ਹੁਣ ਇਹ ਸਪੈਸ਼ਲ ਬੈਲਟਸ ਕੀ ਨੇ, ਜਿਵੇਂ ਆਪਾਂ ਇਲੈਕਸ਼ਨ ਦੌਰਾਨ ਵੀ ਗੱਲ ਕਰਦੇ ਰਹੇ ਹਾਂ ਕਿ ਜਿਹਨਾਂ ਵਿਅਕਤੀਆਂ ਨੇ ਆਪਣੀ ਰਾਈਡਿੰਗ ਤੋਂ ਬਾਹਰ ਕਿਤੇ ਵੋਟ ਪਾਉਣੀ ਸੀ, ਜੇ ਮੰਨ ਲਓ ਕੋਈ ਐਲੀਜੀਬਲ ਹੈਗਾ ਸਰੀ 'ਚ, ਸਰੀ ਨਿਊਟਨ 'ਚ ਮੰਨ ਲਓ ਵੋਟ ਪਾਉਣ ਦੇ ਵਾਸਤੇ, ਪਰ ਉਹ ਰਹਿੰਦੇ ਹੈਗੇ ਨੇ ਕਿਸੇ ਹੋਰ ਰਾਈਡਿੰਗ ਦੇ ਵਿੱਚ, ਉਹਨਾਂ ਨੇ ਸਪੈਸ਼ਲ ਬੈਲਟ ਮੰਗਵਾਇਆ। ਸਪੈਸ਼ਲ ਬੈਲਟ ਜਿੱਥੇ ਉਹ ਰਹਿੰਦੇ ਨੇ ਉੱਥੋਂ ਦੇ ਆਪਣੇ ਜਿਹੜਾ ਇਲੈਕਸ਼ਨਸ ਕੈਨੇਡਾ ਦਾ ਦਫ਼ਤਰ ਸੀ ਉੱਥੇ ਜਾ ਕੇ ਜਮ੍ਹਾਂ ਕਰਾ ਦਿੱਤਾ। ਸੋ ਹੋ ਸਕਦਾ ਕਿ ਉਹ ਸਪੈਸ਼ਲ ਬੈਲਟ ਜਮ੍ਹਾਂ ਕਰਵਾਇਆ ਗਿਆ ਹੋਵੇ, ਫੋਰ ਐਗਜ਼ਾਮਪਲ ਮੰਨ ਲਓ ਐਡਮਿੰਟਨ ਦੇ ਵਿੱਚ, ਪਰ ਉਹ ਵੋਟ ਸੀਗੀ ਸਰੀ ਨਿਊਟਨ ਦੀ, ਅਤੇ ਵੋਟਾਂ ਵਾਲੇ ਦਿਨ ਉੱਥੇ ਜਦੋਂ ਉਹਨਾਂ ਨੇ ਲਿਫਾਫੇ ਖੋਲ੍ਹੇ, ਉਹਨਾਂ ਨੇ ਦੇਖਿਆ ਅੱਛਾ ਵੀ ਸਾਡੇ ਇੱਥੇ ਮੰਨ ਲਓ ਵੀ 10 ਵੋਟਾਂ ਨਿਊਟਨ ਦੀਆਂ ਪਈਆਂ ਜਾਂ ਵਾਈਟ ਰੌਕ ਦੀਆਂ ਪਈਆਂ, ਉਹਨਾਂ ਨੇ ਉਸ ਹਿਸਾਬ ਨਾਲ ਜਾਣਕਾਰੀ ਐਕਸਚੇਂਜ ਕਰ ਲਈ। ਸੋ ਇਹ ਮੁਲਕ ਭਰ ਦੇ ਵਿੱਚ ਇੱਦਾਂ ਹੋਇਆ, ਸਾਰੇ ਰਿਟਰਨਿੰਗ ਅਫਸਰਾਂ ਦੇ ਕੋਲ ਇਸ ਤਰ੍ਹਾਂ ਦੇ ਸਪੈਸ਼ਲ ਬੈਲਟਸ ਦੇ ਬਕਸੇ ਸੀਗੇ। 822 ਅਜਿਹੇ ਲਿਫਾਫੇ ਰਹੇ ਜਿਹੜੇ ਵਾਸੂ ਜੀ ਪੋਰਟ ਕੋਕਿਟਲਮ ਵਾਲੀ ਰਾਈਡਿੰਗ ਦੇ ਵਿੱਚ ਰਿਟਰਨਿੰਗ ਅਫਸਰ ਦੇ ਕੋਲ ਹੀ ਪਏ ਰਹਿ ਗਏ, ਅਤੇ ਇਹ 822 ਸਪੈਸ਼ਲ ਬੈਲਟਸ ਕੈਨੇਡਾ ਦੀਆਂ 74 ਵੱਖੋ ਵੱਖਰੀਆਂ ਇਲੈਕਟੋਰਲ ਡਿਸਟ੍ਰਿਕਟਸ ਦੇ ਨਾਲ ਸੰਬੰਧਿਤ ਸੀ, ਪਰ ਇੱਕ ਇਲੈਕਟੋਰਲ ਡਿਸਟ੍ਰਿਕਟ ਦੇ ਸਭ ਤੋਂ ਵੱਧ ਲਿਫਾਫੇ ਸੀ ਇਹਦੇ 'ਚ,
ਪੋਰਟ ਮੋਡੀ ਕੋਕਟਲਮ। ਸੋ 500 ਤੋਂ ਵੀ ਜ਼ਿਆਦਾ ਲਿਫਾਫੇ ਜਿਹੜੇ ਕਹਿ ਲਓ ਵੀ ਬੈਲਟਸ ਉਹ ਪੋਰਟ ਮੋਡੀ ਕੋਕਟਲਮ ਦੇ ਸੀਗੇ, ਪਰ ਜਿਹੜੀਆਂ ਓਵਰਆਲ 74 ਰਾਈਡਿੰਗਸ ਇੰਕਲੂਡਿੰਗ ਪੋਰਟ ਮੋਡੀ ਕੋਕਟਲਮ, ਇਹਨਾਂ ਦੇ ਵਿੱਚ ਕਿਸੇ ਵੀ ਰਾਈਡਿੰਗ ਦੇ ਵਿੱਚੋਂ ਇਲੈਕਸ਼ਨ ਰਿਜ਼ਲਟ ਦੇ ਉੱਤੇ ਫਰਕ ਨਹੀਂ ਸੀ ਪੈਣਾ ਇਹਨਾਂ ਸਪੈਸ਼ਲ ਬੈਲਟਸ ਜੇ ਇੱਕ ਗਿਣ ਵੀ ਲਈਆਂ ਜਾਂਦੀਆਂ ਤਾਂ। ਜੇ ਆਪਾਂ ਸਪੈਸੀਫਿਕਲੀ ਪੋਰਟ ਮੋਡੀ ਕੋਕਟਲਮ ਦੀ ਗੱਲ ਕਰੀਏ ਤਾਂ ਇੱਥੇ ਲਿਬਰਲ ਜਿਹੜੇ ਉਮੀਦਵਾਰ ਸਨ ਜ਼ੋਈ ਰਾਈਡਰ ਰੋਇਰ ਇਹ 1948 ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਹਾਂਜੀ,
ਸੋ ਜੇ 500 ਦੀਆਂ 500 ਵੋਟਾਂ ਵੀ
ਉਹਨਾਂ ਨੂੰ ਪੈ ਜਾਂਦੀਆਂ ਜਾਂ ਦੂਜਿਆਂ ਨੂੰ, ਸੌਰੀ ਉਹਨਾਂ ਦੇ ਵਿਰੋਧੀ ਨੂੰ
ਪਈਆਂ ਹੁੰਦੀਆਂ ਤੇ ਕੋਈ ਫਰਕ ਨਹੀਂ ਸੀ ਪੈਣਾ
ਜੀ।
ਤੇ ਬਾਕੀ ਵੀ ਜਿਹੜੀਆਂ 74 ਇਲੈਕਟੋਰਲ ਡਿਸਟ੍ਰਿਕਟ ਸੀਗੇ ਉਹਨਾਂ ਦੇ ਆਊਟਕਮਸ ਦੇ ਉੱਤੇ ਵੀ ਫਰਕ ਨਹੀਂ ਸੀ ਪੈਣਾ।
ਇਹ ਇਨੀਸ਼ੀਅਲ ਅਨਾਲਿਸਿਸ ਜੋ ਇਲੈਕਸ਼ਨਸ ਕੈਨੇਡਾ ਵੱਲੋਂ ਕੀਤਾ ਗਿਆ ਉਹਦੇ ਆਧਾਰ ਤੇ ਉਹਨਾਂ ਨੇ ਇਹ ਗੱਲ ਆਪਣੇ ਆਪ ਹੀ ਸਾਂਝੀ ਕੀਤੀ ਆ, ਇਹਦੇ ਨਾਲ ਅਸਰ ਕੋਈ ਨਹੀਂ ਸੀ ਪੈਣ ਵਾਲਾ, ਪਰ
ਇਹਦਾ ਕੰਪਲੀਟ ਰਿਵਿਊ ਇੱਕ ਆਰਡਰ ਕੀਤਾ।
ਰੀਜ਼ਨ ਕੀ ਹੈ ਇਹਦਾ ਜੋ ਇਲੈਕਸ਼ਨਸ ਕੈਨੇਡਾ ਨੇ ਸਾਂਝਾ ਕੀਤਾ, ਵੀ ਇੱਕ ਤਾਂ ਹਿਊਮਨ ਐਰਰ ਆ, ਤੇ ਜਿਹੜੇ ਲਿਖਤ ਪ੍ਰੋਟੋਕਾਲ ਨੇ ਕਿ ਐਗਜੈਕਟਲੀ ਜੇ ਸਟੈਪ ਬਾਏ ਸਟੈਪ ਕਿਹੜੇ ਕਿਹੜੇ ਪ੍ਰੋਸੀਜਰਸ ਫੋਲੋ ਕਰਨੇ ਸੀ ਇਹਨਾਂ ਸਪੈਸ਼ਲ ਬੈਲਟਸ ਨੂੰ ਹੈਂਡਲ ਕਰਨ ਲਈ, ਇਹਨਾਂ ਦੀ ਗਿਣਤੀ ਮਿਣਤੀ ਵਾਸਤੇ, ਸਟੋਰੇਜ ਲਈ ਹੈ, ਜੋ ਵੀ ਹੈ, ਜਿਹੜੇ ਸਟੈਪ ਬਾਏ ਸਟੈਪ ਪ੍ਰੋਸੀਜਰਸ ਨੂੰ ਫੋਲੋ ਨਹੀਂ ਕੀਤਾ ਗਿਆ। ਸੋ ਉਹ ਇੱਕ ਰੀਜ਼ਨ ਬਣਿਆ। ਐਂਡ ਲਾਈਕ ਯੂ ਆਲਰੇਡੀ ਮੈਂਸ਼ਨਡ ਕਿ ਚੀਫ ਇਲੈਕਟੋਰਲ ਆਫਿਸਰ ਨੇ ਕੰਪਲੀਟ ਰਿਵਿਊ ਇੱਕ ਆਰਡਰ ਕਰ ਦਿੱਤਾ ਤਾਂ ਕਿ ਅੱਗੇ ਨੂੰ ਜਿਹੜੀ ਇਸ ਤਰ੍ਹਾਂ ਦੀ ਕੋਈ ਗਲਤੀ ਹੈ ਉਹ ਨਾ ਹੋਵੇ। ਪਰ ਇਹ 822 ਸਪੈਸ਼ਲ ਬੈਲਟਸ ਦਾ ਜਿਹੜਾ ਇੱਕ ਬਕਸਾ ਕੋਕਿਟਲਮ ਪੋਰਟ ਕੋਕਿਟਲਮ ਵਾਲੀ ਰਾਈਡਿੰਗ ਦੇ ਵਿੱਚ ਰਿਟਰਨਿੰਗ ਅਫਸਰ ਦੇ ਕੋਲ ਹੀ ਪਿਆ ਰਹਿ ਗਿਆ ਸੀ, ਜਿਹੜੀਆਂ ਵੋਟਾਂ ਗਿਣੀਆਂ ਨਹੀਂ ਗਈਆਂ, ਉਹਦਾ ਅਲਟੀਮੇਟ ਫਾਈਨਲ ਨਤੀਜਿਆਂ ਦੇ ਉੱਪਰ ਕੋਈ ਅਸਰ ਨਹੀਂ ਪੈਣ ਵਾਲਾ। ਇਹਨੂੰ ਲੈ ਕੇ ਵੀ ਕੁਝ ਗਰੁੱਪਸ ਦੇ ਵਿੱਚ, ਵਟਸਐਪ ਵਾਲੇ ਗਰੁੱਪ ਬੜੇ ਨਾਲ ਦੀ ਨਾਲ ਤੇਜ਼ ਹੋ ਜਾਂਦੇ ਨੇ, ਉਹ 'ਚ ਬੜੀਆਂ ਕੰਸਪੀਰੇਸੀ ਥਿਊਰੀਜ਼ ਜਿਹੀਆਂ ਚੱਲ ਰਹੀਆਂ ਨੇ, ਕੁਛ ਇਹਦੇ ਨਾਲ ਫਰਕ ਪੈਣ ਨਹੀਂ ਵਾਲਾ।
ਵਿਜੇ ਜੀ, ਵੈਸੇ ਜੇ ਦੇਖਿਆ ਜਾਵੇ ਆਪਣੇ 28 million ਰਜਿਸਟਰਡ ਵੋਟਰ ਸੀਗੇ ਤੇ ਉਹਨਾਂ ਦੇ ਵਿੱਚੋਂ ਵੀ ਕਿੰਨੇ 70% ਵੱਧ ਤੋਂ ਵੱਧ 68% ਸੋ 70 ਹੀ ਲਾ ਲਓ, ਮੈਂ ਕਹਿੰਦਾ ਚਲੋ ਕੋਈ ਨੀ ਨੰਬਰ ਵੱਧ ਵੀ ਜਾਵੇ, ਜੇ 70% ਨੇ ਵੋਟ ਪਾਈ ਹੈ
19-19 ਲੱਖ।
ਸੋ ਸਾਡੇ ਕੋਲੋਂ ਮਤਲਬ ਉਹ ਵੋਟਾਂ ਵੀ ਗਿਣਨ ਦੇ ਵਿੱਚ ਇਸ ਤਰ੍ਹਾਂ 822 ਵੋਟਾਂ ਰਹਿ ਹੀ ਜਾਣ ਗਿਣੀਆਂ। ਸੋ ਚੱਕਰ ਇਹ ਹੈ, ਦੇਖੋ ਜਦੋਂ ਅਸੀਂ ਆਪਣੇ ਆਪ ਨੂੰ ਅਮਰੀਕਾ ਦੇ ਨਾਲ ਆਪਣੇ ਗੁਆਂਢ ਨਾਲ ਕੰਪੇਅਰ ਕਰਦੇ ਹਾਂ, ਸਾਨੂੰ ਸਾਡਾ ਇਲੈਕਟੋਰਲ ਸਿਸਟਮ ਅਤੇ ਇਲੈਕਸ਼ਨਸ ਕੈਨੇਡਾ ਦੀ ਕਾਰਗੁਜ਼ਾਰੀ ਬਹੁਤ ਚੰਗੀ ਲੱਗਦੀ ਹੈ ਕਿ ਯਾਰ ਸੇਮ ਡੇ ਰਿਜ਼ਲਟ ਆ ਜਾਂਦਾ ਵੀ ਕਿੰਨਾ ਵਧੀਆ ਕੰਮ ਹੈ,
ਇਹ ਤੋਂ ਚੰਗਾ ਅਗਲੇ ਦਿਨ ਕਰ ਲਓ ਰਿਜ਼ਲਟ।
ਪਰ ਜਿਸ ਤਰ੍ਹਾਂ ਦੀਆਂ ਇੱਦਾਂ ਦੀਆਂ ਜਿਹੜੇ ਇਹ ਛੋਟੇ ਮੋਟੇ ਇਸ਼ੂਜ਼ ਇੱਦਾਂ ਦੇ ਹੁੰਦੇ ਨੇ ਇਹ ਵੀ ਨਹੀਂ ਹੋਣੇ ਚਾਹੀਦੇ।
ਅੱਛਾ, ਹੁਣ ਇਹਦਾ ਇੱਕ ਹੋਰ ਰਿਪਲ ਇਫੈਕਟ ਕੀ ਪੈਣਾ, ਹੁਣ ਇਹਦੇ ਨਾਲ ਤੁਹਾਨੂੰ ਸਾਰੀ ਪੁਣਛਾਣ ਕਰਨੀ ਪੈਣੀ, ਦੁਬਾਰਾ ਨੰਬਰਸ ਰਿਵਾਈਜ਼ ਹੋਣਗੇ, ਉਹ ਜਦ ਤੱਕ ਕੈਨੇਡਾ ਗੈਜ਼ਟ 'ਚ ਨੰਬਰ ਨਹੀਂ ਛਪਦੇ। ਆਪਾਂ ਗੱਲ ਕਰਕੇ ਹੁੰਦੇ ਨਾ ਕੈਨੇਡਾ ਗੈਜ਼ਟ ਜਦੋਂ ਤੱਕ ਉਹ ਅਫੀਸ਼ੀਅਲ ਪਬਲੀਕੇਸ਼ਨ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਡੇਮੀਅਨ ਕਰਕ ਜਿਨ੍ਹਾਂ ਨੇ ਆਪਣੀ ਸੀਟ ਖਾਲੀ ਕਰਨੀ, ਡੇਮੀਅਨ ਕਿਊਰੈਕ ਜਿਨ੍ਹਾਂ ਨੇ ਆਪਣੀ ਸੀਟ ਖਾਲੀ ਕਰਨੀ ਹੈ ਪੀਅਰ ਪਾਲੀਆ ਵਾਸਤੇ, ਉਦੋਂ ਤੱਕ ਅਸਤੀਫਾ ਨਹੀਂ ਦੇ ਸਕਦੇ, ਉਹ ਤੋਂ ਵੀ ਮਹੀਨੇ ਬਾਅਦ ਤੱਕ। ਸੋ ਉਹ ਜਿੰਨਾ ਇਹ ਪ੍ਰੋਸੈਸ ਦੇ ਵਿੱਚ ਡਿਲੇ ਆ, ਸੋ ਹੁਣ ਉਧਰਲੇ ਪਾਸੇ ਇਫੈਕਟ ਪਾਉਣਾ। ਦੂਜੀ ਗੱਲ ਇਹ ਆ, ਕਈਆਂ ਦੇ ਮਨ 'ਚ ਇਹ ਸਵਾਲ ਵੀ ਹੋਏਗਾ ਵੀ ਜੇ 822 ਵੋਟਾਂ ਇੱਥੇ ਪਈਆਂ ਮਿਲ ਗਈਆਂ ਤਾਂ ਹੋਰ ਕੀ ਪਤਾ 343 ਰਾਈਡਿੰਗ ਸੀਗੀਆਂ ਟੋਟਲ, ਬਾਕੀ 342 ਦੇ ਵਿੱਚ ਵੀ ਕਿਤੇ ਇੱਦਾਂ ਤਾਂ ਨਹੀਂ 10 ਲਫਾਫੇ ਇੱਥੇ ਪਏ, 4 ਉੱਥੇ ਪਏ, 5 ਇੱਥੇ ਪਏ, 20 ਉੱਥੇ ਪਏ। ਸੋ ਉਹ ਜਿਹੜਾ ਕੁਐਸਚਨ ਉਹ ਵੀ ਮਨ 'ਚ ਆ ਜਾਂਦਾ,
ਪਰ ਅਜੇ ਤੱਕ ਇੱਦਾਂ ਦੀ ਜਾਣਕਾਰੀ ਆਈ ਨਹੀਂ।
ਜੀ ਜੀ, ਵਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਇੱਕ ਮੁਲਾਕਾਤ ਕੀਤੀ, ਵਰਚੁਅਲ ਮੀਟਿੰਗ ਸਾਰੇ ਸੂਬਾਈ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਦੇ ਨਾਲ। ਮਕਸਦ ਇਸ ਮੁਲਾਕਾਤ ਦਾ ਇਹ ਸੀ ਕਿ ਪਰਸੋਂ ਜਿਹੜੀ ਮੀਟਿੰਗ ਹੋਈ ਪ੍ਰਧਾਨ ਮੰਤਰੀ ਦੀ ਡੋਨਲਡ ਟਰੰਪ ਦੇ ਨਾਲ, ਉਸ ਸੰਬੰਧੀ ਇੱਕ ਬਰੀਫਿੰਗ ਪ੍ਰਦਾਨ ਕਰਨੀ, ਉਸ ਸੰਬੰਧੀ ਇੱਕ ਅਪਡੇਟ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਜਾਣੀ ਸੀ ਪ੍ਰੀਮੀਅਰਸ ਦੇ ਨਾਲ। ਇਹਦੇ ਵਿੱਚ ਚਲੋ ਜੋ ਗੱਲਾਂ ਉਹ ਹੋਈਆਂ ਸੋ ਹੋਈਆਂ, ਪਰ ਇੱਕ ਤਾਂ ਇਹ ਡਿਸੀਜਨ ਲਿਆ ਗਿਆ ਕਿ 1 ਤੇ 2 ਜੂਨ ਨੂੰ ਐਟ ਦ ਬਿਗਨਿੰਗ ਆਫ ਨੈਕਸਟ ਮੰਥ ਸੈਸਕਾਟੂਨ ਦੇ ਵਿੱਚ ਇੱਕ ਜਿਹੜੀ ਫਸਟ ਮਿਨਿਸਟਰਸ ਦੀ ਮੀਟਿੰਗ ਭਾਵ ਪ੍ਰਧਾਨ ਮੰਤਰੀ ਅਤੇ ਸਾਰੇ ਦੇ ਸਾਰੇ ਪ੍ਰੀਮੀਅਰਸ ਦੀ ਇੱਕ ਮੀਟਿੰਗ ਹੋਏਗੀ, ਫੇਸ ਟੂ ਫੇਸ ਮੀਟਿੰਗ ਸੈਸਕਾਟੂਨ ਦੇ ਵਿੱਚ। ਅਤੇ ਇਸ ਮੀਟਿੰਗ ਨੂੰ ਸੈਸਕਾਟੂਨ ਦੇ ਵਿੱਚ ਸਕੈਜੂਅਲ ਕੀਤਾ ਜਾਣਾ, ਇਹ ਇੱਕ ਕਹਿ ਲਓ ਸਿੰਬੋਲਿਕਲੀ ਬੜਾ ਇੰਪੋਰਟੈਂਟ ਆ,
ਰੀਜਨਲ ਰੈਪ੍ਰੈਜੈਂਟੇਸ਼ਨ।
ਹਾਂ, ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਸੈਸਕਾਟੂਨ ਦੇ ਵਿੱਚ ਇਸ ਮੀਟਿੰਗ ਦਾ ਹੋਣਾ, ਇਹ ਵੈਨਿਊ ਇੰਨਾ ਇੰਪੋਰਟੈਂਟ ਕਿਉਂ ਮੰਨਿਆ ਜਾ ਰਿਹਾ ਵਸੂ ਜੀ?
ਯਾ, ਸੋ ਦੇਖੋ ਇਸ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਡਗ ਫੋਰਡ ਨੇ ਦਿੱਤੀ। ਡਗ ਫੋਰਡ ਕਹਿੰਦੇ ਵੀ ਅਗਲੀ ਮੀਟਿੰਗ ਕਹਿੰਦੇ ਸੈਸਕਾਟੂਨ ਦੇ ਵਿੱਚ ਹੋਣੀ ਆ, ਕਹਿੰਦੇ ਕਿਉਂਕਿ ਮੈਂ ਕਹਿੰਦੇ ਇਸ ਮੀਟਿੰਗ ਦੌਰਾਨ ਜਿਹੜੀ ਕੱਲ੍ਹ ਵਰਚੁਅਲ ਮੀਟਿੰਗ ਹੋਈ, ਕਹਿੰਦੇ ਉਹਦੇ ਵਿੱਚ ਮੈਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿਹਾ ਕਿ ਇਟਸ ਟਾਈਮ ਕਿ ਜਿਹੜੀ ਤੁਹਾਡੀ ਸਰਕਾਰ ਹੈ ਦੇ ਸ਼ੋਡ ਸਮ ਲਵ ਟੂ ਐਲਬਰਟਾ ਐਂਡ ਸਸਕੈਚੁਅਨ,
ਸ਼ੋ ਸਮ ਲਵ ਟੂ ਦ ਵੈਸਟ,
ਟੂ ਦ ਵੈਸਟ। ਕਹਿੰਦੇ ਕਿਉਂਕਿ ਤੁਹਾਡੇ ਤੋਂ ਪਹਿਲਾਂ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ, ਦ ਲਾਸਟ ਪ੍ਰਾਈਮ ਮਿਨਿਸਟਰ ਸ਼ੋਡ ਨੋ ਲਵ।
ਦੇਖ ਲਓ, ਪਹਿਲਾਂ ਨਹੀਂ ਕੁਛ ਕਿਹਾ ਕੋਈ, ਹੈਨਾ? ਜਦੋਂ ਤੱਕ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀਗੇ, ਜਿੰਨੇ ਬੜਬੋਲੇ ਡਗ ਫੋਰਡ ਹੈਗੇ ਨੇ, ਇਹਨਾਂ ਨੇ ਉਦੋਂ ਜਸਟਿਨ ਟਰੂਡੋ ਨੂੰ ਇਹ ਗੱਲ ਨਹੀਂ ਕਹੀ। ਐਂਡ ਨੋਟ ਟੂ ਸੇ ਕਿ ਆਪਣੇ ਬੜਬੋਲੇਪਨ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਟਰੂਡੋ ਦੀ ਸਰਕਾਰ ਨੂੰ ਵੀ ਆੜੇ ਹੱਥੀ ਲਿਆ, ਕੁਝ ਇਸ਼ੂਜ਼ ਨੂੰ ਲੈ ਕੇ ਤਾਰੀਫ ਵੀ ਕੀਤੀ, ਫਿਰ ਕਦੇ ਨਾ ਕਦੇ ਉਹਨਾਂ ਨੂੰ ਲੈ ਕੇ ਜਿਹੜੀ ਕੋਈ ਫਰਸਟ੍ਰੇਸ਼ਨ ਹੁੰਦੀਆਂ ਸੀ ਉਹ ਵੀ
ਤਾਰੀਫ ਜ਼ਿਆਦਾ ਕੀਤੀ ਬੀਇੰਗ ਅ ਪ੍ਰੋਗਰੈਸਿਵ ਕੰਜ਼ਰਵੇਟਿਵ,
ਕਰੈਕਟ। ਪਰ ਹੁਣ ਉਹਨਾਂ ਨੇ ਵੀ ਜਸਟਿਨ ਟਰੂਡੋ ਦਾ ਉਹਨਾਂ ਨੇ ਕਲੀਅਰਲੀ ਇਹ ਕਿਹਾ, ਦਾ ਲਾਸਟ ਪ੍ਰਾਈਮ ਮਿਨਿਸਟਰ ਸ਼ੋਡ ਨੋ ਲਵ, ਮੈਟਰ ਆਫ ਫੈਕਟ ਟੂ ਦਾ ਕੌਂਟਰੀ, ਕਿ ਪੱਛਮੀ ਸੂਬਿਆਂ ਦੇ ਨਾਲ ਜਸਟਿਨ ਟਰੂਡੋ ਦੀ ਸਰਕਾਰ ਦਾ ਵਤੀਰਾ ਕੋਈ ਬਹੁਤਾ ਵਧੀਆ ਨਹੀਂ ਸੀ, ਬਾਵਜੂਦ ਇਸ ਦੇ ਆ ਮੈਸੇਜ ਆਉਣਾ ਤਿਆਰ ਆ ਕਿ ਜੀ ਟਰੂਡੋ ਨੇ ਤਾਂ ਪਾਈਪਲਾਈਨ ਖਰੀਦ ਕੇ ਬਣਵਾ ਦਿੱਤੀ ਸੀ, ਉਹਦੇ ਬਾਵਜੂਦ ਵੀ ਟਰੂਡੋ ਨੂੰ ਪੱਛਮੀ ਸੂਬੇ ਪਸੰਦ ਨਹੀਂ ਕਰਦੇ, ਵੀ ਹੁਣ ਟਰੂਡੋ ਹੋਰ ਕੀ ਕਰ ਦਿੰਦੇ,
ਹੋਰ ਕੀ ਕਰ ਦਿੰਦੇ, ਫੱਟੜ ਹੋ ਜਾ
ਹੋ
ਗਏ ਵੈਸੇ ਸਿਆਸੀ ਤੌਰ ਤੇ ਤਾਂ। ਅੱਛਾ,
ਹੋ ਹੀ ਗਏ।
ਸੋ ਇਹਦੇ ਵਿੱਚ ਵੀ ਜਿਹੜੀ ਉਹ ਕਹਿੰਦੇ ਕਿ ਹੁਣ ਕਹਿੰਦੇ ਸਾਨੂੰ ਪਾਈਪਲਾਈਨਾਂ ਬਣਾਉਣੀਆਂ ਸ਼ੁਰੂ ਕਰਨੀਆਂ ਚਾਹੀਦੀਆਂ, ਕਹਿੰਦੇ ਲੈਟ ਸਟਾਰਟ ਬਿਲਡਿੰਗ ਪਾਈਪਲਾਈਨਸ ਵੈਸਟ, ਈਸਟ, ਨਾਰਥ ਐਂਡ ਸਾਊਥ ਐਜ਼ ਵੈਲ। ਤੇ ਕਹਿੰਦੇ ਕਿ ਇਸ ਕਰਕੇ ਕਹਿੰਦੇ ਵੀ ਉਹ ਜਿਹੜੀ ਹੁਣ ਅਗਲੀ ਮੀਟਿੰਗ ਵੀ ਰੱਖੀ ਗਈ ਹੈ ਉਹ ਸੈਸਕਾਟੂਨ ਦੇ ਵਿੱਚ ਰੱਖੀ ਗਈ ਹੈ, ਕਿ ਬੇਸਿਕਲੀ ਮਾਰਕ ਕਾਰਨੀ ਵਾਂਟਸ ਟੂ ਸ਼ੋ ਸਮ ਲਵ ਟੂ ਸਸਕੈਚੁਅਨ ਐਂਡ ਐਲਬਰਟਾ।
ਸੋ ਇਸ ਕਰਕੇ ਜਿਹੜੀ ਇਹ ਵੈਨਿਊ ਸਿਲੈਕਸ਼ਨ ਆਫ ਦ ਵੈਨਿਊ ਉਹ ਬੜਾ ਇੰਪੋਰਟੈਂਟ ਆ ਵਾਸੂ ਜੀ। ਦੂਜੇ ਪਾਸੇ ਹੁਣ ਗੱਲਾਂ ਜਿਹੜੀਆਂ ਐਲਬਰਟਾ ਦੇ ਰੈਫਰੈਂਡਮ ਦੀਆਂ ਚੱਲੀ ਜਾਂਦੀਆਂ ਨੇ, ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਹੈ ਨਾ ਕਿ ਰੈਫਰੈਂਡਮ ਕਰਵਾਉਣ ਸੰਬੰਧੀ ਜੇ ਸਿਟੀਜ਼ਨਸ ਨੇ ਕੋਈ ਐਲਬਰਟਾ 'ਚ ਪਟੀਸ਼ਨ ਲਾਂਚ ਕਰਨੀ ਹੈ ਵੀ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਵੇ, ਉਹਦੀਆਂ ਸ਼ਰਤਾਂ ਥੋੜ੍ਹੀਆਂ ਆਸਾਨ ਕਰ ਦਿੱਤੀਆਂ, ਕਾਫੀ ਆਸਾਨ ਕਰ ਦਿੱਤੀਆਂ ਡੇਨੀਅਲ ਸਮਿਥ ਨੇ। ਕੱਲ੍ਹ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਬਾਰੇ ਜੇ ਇਹੋ ਜਿਹਾ ਰੈਫਰੈਂਡਮ ਦਾ ਨੌਬਤ ਆਉਂਦੀ ਹੈ, ਫਿਰ ਜੇ ਰੈਫਰੈਂਡਮ ਦਾ ਨਤੀਜਾ ਇਹ ਆਉਂਦਾ ਕਿ ਜੀ ਉਹਦੇ ਹੱਕ ਦੇ ਵਿੱਚ ਵੋਟ ਪੈ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ, ਉਹਨਾਂ ਨੇ ਇਹ ਗੱਲ ਕੰਸੀਡ ਕੀਤੀ, ਕਹਿੰਦੇ ਫਿਰ ਮੈਨੂੰ ਲੋਕਾਂ ਦੀ ਮੰਨਣੀ ਪੈਣੀ ਆ। ਪਰ ਕਹਿੰਦੇ ਇਸੇ ਕਰਕੇ ਮੈਂ ਚਾਹੁੰਦੀ ਨਹੀਂ ਕਿ ਉਹ ਨੌਬਤ ਆਵੇ, ਮੈਂ ਤਾਂ ਬਿਲੀਵ ਕਰਦੀ ਹਾਂ ਕਿ ਇੱਕ ਮਜ਼ਬੂਤ ਅਤੇ ਸਟਰੋਂਗ ਕੈਨੇਡਾ ਹੋਵੇ, ਪ੍ਰੋਸਪਰਸ ਕੈਨੇਡਾ ਹੋਵੇ, ਇਸੇ ਕਰਕੇ ਮੈਂ ਤਾਂ ਹੁਣ ਆਪਣੇ ਵੱਲੋਂ ਪੂਰੀ ਇਹ ਵਾਹ ਲਗਾ ਰਹੀ ਹਾਂ ਕਿ ਉਹ ਰੈਫਰੈਂਡਮ ਵਾਲੀ ਨੌਬਤ ਹੀ ਨਾ ਆਵੇ। ਹੁਣ ਉਹ ਉਸ ਗੱਲ ਨੂੰ ਇੱਦਾਂ ਜਸਟੀਫਾਈ ਕਰ ਰਹੇ ਨੇ।
ਸੋ ਜਿਹੜੀ ਇਹ ਕੱਲ੍ਹ ਮੀਟਿੰਗ ਹੋਈ ਹੈ ਇਹਦੇ ਵਿੱਚ ਡਗ ਫੋਰਡ ਨੇ ਕਿਹਾ, ਕਹਿੰਦੇ ਕਿ ਅਸੀਂ ਸੈਪਰੇਸ਼ਨ ਵਾਲੀ ਗੱਲ ਤੇ ਕਹਿੰਦੇ ਡੈਨੀਅਲ ਸਮਿਥ ਨੂੰ ਕੋਈ ਸਵਾਲ ਨਹੀਂ ਪੁੱਛਿਆ, ਕਿ ਡੈਨੀਅਲ ਸਮਿਥ ਨੂੰ ਇਸ ਮਾਮਲੇ ਤੇ ਘੇਰਿਆ ਨਹੀਂ ਗਿਆ ਜਦੋਂ ਸਾਰੇ ਪ੍ਰੀਮੀਅਰਸ ਦੀ ਮੀਟਿੰਗ ਹੋਈ, ਤੇ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਆਪਣੀ ਇੱਕ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਬਾਰੇ ਆਪਾਂ ਡਿਟੇਲ 'ਚ ਅੱਗੇ ਜਾ ਕੇ ਹੋਰ ਗੱਲ ਕਰਦੇ ਹਾਂ, ਤੇ ਉਹਨਾਂ ਨੇ ਇਸ ਵਿਸ਼ੇ ਤੇ ਜਿਹੜਾ ਸਪੈਸੀਫਿਕਲੀ ਮੈਂਸ਼ਨ ਕੀਤਾ ਸੈਪਰੇਟਿਜ਼ਮ ਵਾਲੇ ਮੁੱਦੇ ਤੇ, ਉਹਨਾਂ ਨੇ ਕਿਹਾ ਕਹਿੰਦੇ ਕਿ ਜਿਹੜੇ ਦੋ ਪ੍ਰੋਗਰੈਸਿਵ ਕੰਜ਼ਰਵੇਟਿਵ ਕਹਿੰਦੇ ਜਿਹੜੇ ਜਾਂ ਜਿਹੜੇ ਦੋ ਕੰਜ਼ਰਵੇਟਿਵ ਟਰਾਈਬ ਦੇ ਜਿਹੜੇ ਪ੍ਰੀਮੀਅਰਸ ਨੇ, ਡੈਨੀਅਲ ਸਮਿਥ ਯੂਨਾਈਟਿਡ ਕੰਜ਼ਰਵੇਟਿਵਸ ਦੇ, ਸਸਕੈਚੁਅਨ ਪਾਰਟੀ ਵਾਲੇ ਸਕਾਟ ਮੋ, ਵੀ ਇਹਨਾਂ ਨੂੰ ਕਹਿੰਦੇ ਚਾਹੀਦਾ ਕਿ ਜਿਹੜਾ ਵੀ ਕੋਈ ਸੈਪਰੇਟਿਸਟ ਸੈਂਟੀਮੈਂਟ ਹੈ ਇਹਨਾਂ ਦੇ ਆਪਣੇ ਸੂਬਿਆਂ ਦੇ ਵਿੱਚ, ਕਹਿੰਦੇ ਦੇ ਸ਼ੁੱਡ ਪੁਸ਼ ਬੈਕ ਸਟਰੋਂਗਲੀ ਆਨ ਦੈਮ। ਸੋ ਤੇ ਡੇਵਿਡ ਈਬੀ ਨੇ ਕਿਹਾ ਕਹਿੰਦੇ ਸਾਡੇ ਆਪਣੇ ਵੀ ਫੈਡਰਲ ਸਰਕਾਰ ਦੇ ਨਾਲ ਕੁਝ ਮਸਲੇ ਹੈਗੇ ਨੇ, ਈਕੁਲਾਈਜੇਸ਼ਨ ਪੇਮੈਂਟ ਫਾਰ ਐਗਜ਼ਾਮਪਲ, ਪਰ ਕਹਿੰਦੇ ਜਿਹੜਾ ਇਹ ਸੈਪਰੇਟਿਜ਼ਮ ਵਾਲਾ ਕਹਿੰਦੇ ਜਿਹੜੀ ਇਹ ਗੱਲ ਹੈ ਸੈਪਰੇਟ ਹੋ ਜਾਣਾ, ਵੱਖਰੇ ਹੋ ਜਾਣਾ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਵੀ ਤਾਂ ਵੈਸਟਰਨ ਸੂਬਾ, ਤੇ ਬ੍ਰਿਟਿਸ਼ ਕੋਲੰਬੀਆ ਤੋਂ ਵੈਸਟ ਤਾਂ ਹੋਰ ਕੋਈ ਹੈ ਵੀ ਨਹੀਂ। ਸੋ ਜਦੋਂ ਬ੍ਰੈਗਜ਼ਿਟ ਦੀ ਗੱਲ ਹੁੰਦੀ ਆ ਜਾਂ ਵੈਸਟਰਨ ਸੈਂਟੀਮੈਂਟ ਦੀ ਗੱਲ ਹੁੰਦੀ ਤੇ ਬ੍ਰਿਟਿਸ਼ ਕੋਲੰਬੀਆ ਇਜ਼ ਆਲਸੋ ਇਨਕਲੂਡਿਡ ਇਨ ਦੈਟ,
ਕਰੈਕਟ।
ਪਰ ਡੇਵਿਡ ਈਬੀ ਦਾ ਕਹਿਣਾ ਫੋਰ ਅਸ ਇਟਸ ਅ ਨੌਨ ਸਟਾਰਟਰ,
ਨੌਨ ਸਟਾਰਟਰ,
ਕਿ ਅਸੀਂ ਇਹਦੇ ਬਾਰੇ ਗੱਲ ਵੀ ਨਹੀਂ ਕਰਨੀ ਤੇ ਜੇ ਕੋਈ ਸਾਡੇ ਸੂਬੇ ਵਿੱਚ ਇਦਾਂ ਦੀ ਗੱਲ ਹੋਏਗੀ ਵਿਲ ਪੁਸ਼ ਬੈਕ ਸਟਰੋਂਗਲੀ,
ਇਸੇ ਤਰ੍ਹਾਂ ਦੀ
ਸਸਕੈਚੁਆਨ ਤੇ ਅਲਬਰਟਾ ਸ਼ੁਡ ਪੁਸ਼ ਬੈਕ ਸਟਰੋਂਗਲੀ,
ਤੇ ਇਸੇ ਤਰ੍ਹਾਂ ਦੀ ਗੱਲ ਹੁਣ ਕੱਲ ਨੂੰ ਥੋੜਾ ਜਿਹਾ ਪਲੇਕੇਟ ਕਰਨ ਦੀ ਉਹ ਮੀਡੀਆ ਇੰਟਰਵਿਊ ਦੇ ਵਿੱਚ ਡੈਨੀਅਲ ਸਮਿਥ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਚਾਹੁੰਦੀ ਨਹੀਂ ਕਿ ਉਹ ਨੌਬਤ ਆਵੇ, ਸੋ ਇਸੇ ਕਰਕੇ ਅਸੀਂ ਹੁਣ ਦੇਖਦੇ ਹਾਂ ਵੀ ਇਹਦਾ ਕੋਈ ਸਮਾਧਾਨ ਹੋ ਸਕੇ ਤੇ ਅਲਬਰਟਾ ਨੂੰ ਉਹਦੇ ਬਣਦੇ ਜਿਹੜਾ ਬਣਦਾ ਸਤਿਕਾਰ ਆ ਉਹ ਫੈਡਰਲ ਸਰਕਾਰ ਵਾਲੇ ਪਾਸਿਓਂ ਮਿਲੇ। ਦੇਖੋ ਦੋ ਹੀ ਪ੍ਰੀਮੀਅਰ ਅਜਿਹੇ ਜਿਨ੍ਹਾਂ ਨੇ ਕਿ ਖੁੱਲੇ ਤੌਰ ਤੇ ਐਂਡੋਰਸ ਕੀਤਾ ਸੀ ਪੀਅਰ ਪੋਲੀਐਵ ਨੂੰ, ਡੈਨੀਅਲ ਸਮਿਥ ਨੇ ਤੇ ਉਧਰੋਂ ਸਸਕੈਚੁਆਨ ਵਾਲੇ ਸਕਾਟ ਮੋਅ ਨੇ। ਹੁਣ ਜਿਹੜੀ ਪਹਿਲੀ ਫੇਸ ਟੂ ਫੇਸ ਮੀਟਿੰਗ ਸਾਰੇ ਪ੍ਰੀਮੀਅਰਸ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹੋਣ ਵਾਲੀ ਅਗਲੇ ਮਹੀਨੇ ਉਹ ਸੈਸਕਟੂਨ ਦੇ ਵਿੱਚ ਹੋਣੀ, ਇਸ ਸੰਦਰਭ ਦੇ ਵਿੱਚ ਬੜੀ ਇੰਪੋਰਟੈਂਟ ਹੈ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਵੱਖਵਾਦ ਵਾਲਾ ਜੇ ਕੋਈ ਵਿਚਾਰ ਜਿਹੜੀ ਕੋਈ ਵਿਚਾਰਧਾਰਾ ਜੇ ਉਹ ਪੁੰਗਰਦੀ ਪਈ ਆ ਉਹਨੂੰ ਥੋੜ੍ਹਾ ਜਿਹਾ ਕਹਿ ਲਓ ਕਿ ਉਹਦੇ ਵੱਲ ਥੋੜੀਆਂ ਨਰਮ ਹਵਾਵਾਂ ਵਗਾਈਆਂ ਜਾ ਸਕਣ।
ਯਾ ਤੇ ਮਾਰਕ ਕਾਰਨੀ ਨੇ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਅਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਕਿ ਹੁਣ ਸਾਨੂੰ ਆਪਣੀ ਡੋਮੈਸਟਿਕ ਇਕਾਨਮੀ ਨੂੰ ਹੋਰ ਮਜ਼ਬੂਤ ਬਣਾਉਣਾ ਪੈਣਾ ਅਤੇ ਕਹਿੰਦੇ ਵੀ ਆਰ ਫੋਕਸਡ ਔਨ ਬਿਲਡਿੰਗ ਸਟਰੈਂਥ ਐਟ ਹੋਮ, ਦੈਟ ਮੀਨਸ ਲਾਂਚਿੰਗ ਬਿਗ ਨੇਸ਼ਨ ਬਿਲਡਿੰਗ ਪ੍ਰੋਜੈਕਟਸ, ਰਿਮੂਵਿੰਗ ਇੰਟਰਨਲ ਟ੍ਰੇਡ ਬੈਰੀਅਰਸ ਐਂਡ ਬਿਲਡਿੰਗ ਵਨ ਕੈਨੇਡੀਅਨ ਇਕਾਨਮੀ। ਤੇ ਕਹਿੰਦੇ ਵੀ ਅਗਰੀਡ ਟੂ ਮੀਟ ਇਨ ਸੈਸਕਟੂਨ ਔਨ ਜੂਨ 2 ਟੂ ਕੀਪ ਦੈਟ ਵਰਕ ਗੋਇੰਗ ਐਂਡ ਕੀਪ ਬਿਲਡਿੰਗ ਕੈਨੇਡਾ ਸਟਰੋਂਗ। ਸੋ ਮਾਰਕ ਕਾਰਨੀ ਨੇ ਇਹ ਜ਼ਿਕਰ ਕੀਤਾ ਵੀ ਇਕਾਨਮੀ ਨੂੰ ਸਟਰੋਂਗ ਬਣਾਉਣਾ, ਇਸ ਕਰਕੇ ਅਸੀਂ ਸਸਕੈਚੁਆਨ ਵਿੱਚ ਮਿਲ ਰਹੇ ਹਾਂ, ਇਹਦੇ ਬਾਰੇ ਗੱਲਬਾਤ ਹੋਏਗੀ ਦੋ ਜੂਨ ਵਾਲੀ ਮੀਟਿੰਗ ਦੇ ਵਿੱਚ। ਸੋ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਹੋਰ ਕੀ ਗੱਲਾਂ ਬਾਤਾਂ ਹੋਈਆਂ? ਸੋ ਡੇਵਿਡ ਈਬੀ ਨੇ ਇਹਦੇ ਬਾਰੇ ਹੋਰ ਦੱਸਿਆ, ਕਹਿੰਦੇ ਵੀ ਇਸ ਮੀਟਿੰਗ ਦੇ ਵਿੱਚ ਕਹਿੰਦੇ ਮੈਂ ਪ੍ਰਾਇਮਰੀਲੀ ਗੱਲ ਕੀਤੀ ਲੰਬਰ ਡਿਸਪਿਊਟ ਬਾਰੇ,
ਕਿ ਉਹਨਾਂ ਨੇ ਕਿਹਾ ਜੇ ਸੋਫਟਵੁੱਡ ਲੰਬਰ ਦਾ ਡਿਸਪਿਊਟ ਤੁਸੀਂ ਅਮਰੀਕਾ ਨਾਲ ਇਹਨੂੰ ਰਿਜ਼ੋਲਵ ਕਰ ਲੈਂਦੇ ਹੋ ਇਹ ਤੁਹਾਡਾ ਇੱਕ ਲਾਂਚਿੰਗ ਪੈਡ ਬਣ ਜਾਏਗਾ, ਇਹਦਾ ਜਿਹੜਾ ਮੋਮੈਂਟਮ ਹੋਏਗਾ ਉਸ ਮੋਮੈਂਟਮ ਦੇ ਆਧਾਰ ਤੇ ਤੁਸੀਂ ਬਾਕੀ ਦੀ ਜਿਹੜੀ ਟੈਰਿਫਸ ਵਾਲੀ ਸਾਰੀ ਇਸ ਵੇਲੇ ਸਿਰਦਰਦੀ ਬਣੀ ਹੋਈ ਆ ਉਹਦੇ ਨਾਲ ਨਜਿੱਠ ਸਕਦੇ
ਹਾਂ। ਕਹਿੰਦੇ ਜਿਹੜੀ ਕੋਈ ਅਸੀਂ ਹੁਣ ਨਵਾਂ ਅਗਰੀਮੈਂਟ ਕੋਈ ਨਵੀਂ ਡੀਲ ਕਰਨੀ ਹੈ ਅਮਰੀਕਾ ਦੇ ਨਾਲ ਉਹਦੀ ਸ਼ੁਰੂਆਤ ਕਹਿੰਦੇ ਲੰਬਰ ਡਿਸਪਿਊਟ ਤੋਂ ਕੀਤੀ ਜਾਵੇ, ਪਹਿਲਾਂ ਇਹਨੂੰ ਰਿਜ਼ੋਲਵ ਕਰੋ। ਇਹਦਾ ਉਹਨਾਂ ਨੇ ਰੀਜ਼ਨ ਬੜਾ ਵਧੀਆ ਦੱਸਿਆ, ਕਹਿੰਦੇ ਕਿ ਅਜੇ ਤੱਕ 2015 ਤੋਂ ਕਹਿੰਦੇ ਟੈਰਿਫ ਲਾਈ ਹੋਈ ਹੈ ਅਮਰੀਕਾ ਵਾਲਿਆਂ ਨੇ ਸਾਡੇ ਲੰਬਰ ਤੇ, ਕਹਿੰਦੇ ਉਦੋਂ ਤੋਂ ਲੈ ਕੇ ਹੁਣ ਤੱਕ ਟੈਰਿਫਸ ਦਾ $10 billion ਕਹਿੰਦੇ ਇਕੱਠਾ ਹੋਇਆ ਪਿਆ, ਉਹਨੂੰ ਅਮਰੀਕਾ ਵਾਲੇ ਵਰਤ ਨਹੀਂ ਸਕਦੇ ਕਿਉਂਕਿ ਕੈਨੇਡਾ ਨੇ ਇਹਨਾਂ ਟੈਰਿਫਸ ਦੇ ਖਿਲਾਫ ਕੀਤਾ ਹੋਇਆ ਚੈਲੇਂਜ
WTO ਦੇ
USMCA
ਤਹਿਤ। ਸੋਰੀ
ਸੋ USMCA WTO ਚ ਵੀ ਕੀਤਾ, ਪਰ ਇਹ ਜਿਹੜੇ ਪੈਸੇ ਰੱਖੇ ਗਏ ਨੇ ਲੌਕ ਕਰਕੇ ਉਹ USMCA ਦੇ ਤਹਿਤ ਜਿਹੜਾ ਚੈਲੰਜ ਕੀਤਾ ਤਾਂ ਕਰਕੇ ਅਮਰੀਕਾ ਵਾਲੇ ਉਹ ਪੈਸੇ ਇਸਤੇਮਾਲ ਨਹੀਂ ਕਰ ਸਕਦੇ, ਯੂਜ਼ ਨਹੀਂ ਕਰ ਸਕਦੇ, ਉਹ ਸਮਝ ਲਓ ਵੀ ਇੱਕ ਵੀ ਇਕੱਠੇ ਹੋਈ ਜਾ ਰਹੇ ਨੇ ਇੱਕ ਜਗ੍ਹਾ ਤੇ ਪਏ ਨੇ $10 billion। ਕਹਿੰਦੇ ਹੁਣ ਇਹ ਇਨਸੈਂਟਿਵ ਹੈ ਦੋਨੋਂ ਧਿਰਾਂ ਵਾਸਤੇ ਵੀ ਆਪਾਂ ਇਹ ਡਿਸਪਿਊਟ ਜਿਹੜਾ ਇਹਨੂੰ ਸੁਲਝਾ ਲਈਏ। ਕਹਿੰਦੇ ਟੈਰਿਫਸ ਦੇ ਇਸ ਰਜੀਮ ਤੋਂ ਪਹਿਲਾਂ ਕਹਿੰਦੇ ਆਮ ਤੌਰ ਤੇ ਹੁੰਦਾ ਕੀ ਸੀ, ਜਿਹੜਾ ਵੀ ਲੰਬਰ ਤੋਂ ਰੈਵਨਿਊ ਹੈ ਦੋਨੋਂ ਧਿਰਾਂ ਦੀਆਂ ਜਿਹੜੀਆਂ ਦੋਨੋਂ ਪਾਸਿਆਂ ਦੀਆਂ ਸਰਕਾਰਾਂ ਆਪਸ ਦੇ ਵਿੱਚ ਵੰਡਿਆ ਕਰਦੀਆਂ ਸੀ।
ਕਰੈਕਟ।
ਕਹਿੰਦੇ ਹੁਣ ਜੇ ਆਪਾਂ ਇਹ ਡਿਸਪਿਊਟ ਨੂੰ ਰਿਜ਼ੋਲਵ ਕਰ ਲਈਏ $10 billion ਇਕੱਠਾ ਹੋਇਆ ਪਿਆ,
ਉਹਨਾਂ ਨੂੰ ਕਹੋ ਵੀ
ਆਪਸ ਵੰਡ ਲਾਂਗੇ, ਤੇ ਕਹਿੰਦੇ ਉਹਨਾਂ ਵਾਸਤੇ ਵੀ ਇਨਸੈਂਟਿਵ ਹੈ, ਤੁਹਾਨੂੰ ਵੀ ਪੈਸੇ ਮਿਲਣਗੇ ਵੀ ਇੱਕ ਤਾਂ ਤੁਹਾਡਾ ਡਿਸਪਿਊਟ ਰਿਜ਼ੋਲਵ ਹੋਇਆ ਪਲੱਸ ਉਹਨੂੰ ਪੈਸੇ ਮਿਲ ਰਹੇ ਨੇ, ਕਹਿੰਦੇ ਸਾਨੂੰ ਵੀ ਪੈਸੇ ਮਿਲ ਰਹੇ ਨੇ, ਇਹ ਜਿਹੜਾ $10 billion ਹੈ ਕਹਿੰਦੇ ਇਨਸੈਂਟਿਵ ਹੈ, ਤੇ ਕਹਿੰਦੇ ਡੋਨਲਡ ਟਰੰਪ ਪੈਸਿਆਂ ਦੀ ਭਾਸ਼ਾ ਸਮਝਦੇ ਨੇ।
ਚੀਚੋ ਚੀਜ਼ ਗਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਪਰ ਟਰੰਪ ਨੇ ਕਹਿਣਾ ਵੀ ਚੀਚੋ ਚੀਜ਼ ਗਨੇਰੀਆਂ
ਤਿੰਨ ਮੇਰੀਆਂ ਇੱਕ ਮੇਰੀ,
ਉਹਨੇ ਕਹਿਣਾ ਵੀ ਇੱਕ ਵੀ ਤੁਹਾਡੇ ਲੋਨ ਤੇ ਦਿੱਤੀ
ਤੁਹਾਨੂੰ। ਇਹ ਗੱਲ ਕੀਤੀ ਡੇਵਿਡ ਈਬੀ ਨੇ ਤੇ ਗੱਲ ਉਹ ਲੱਗਦਾ ਵੀ ਪਤੇ ਦੀ ਵੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਫਿਲਮ ਪ੍ਰੋਡਕਸ਼ਨ ਦੀਆਂ ਟੈਰਿਫਸ ਬਾਰੇ ਜੋ ਡੋਨਲਡ ਟਰੰਪ ਨੇ ਕਿਹਾ ਕਹਿੰਦੇ ਉਹਦਾ ਵੀ ਕਹਿੰਦੇ ਡਿਸਕਸ਼ਨ ਹੋਈ ਤੇ ਬੇਲ ਰਿਫਾਰਮ ਬਾਰੇ ਵੀ ਕਹਿੰਦੇ ਅਸੀਂ ਡਿਸਕਸ਼ਨ ਕੀਤੀ ਹੈ।
ਇਸ ਤੋਂ ਇਲਾਵਾ ਉਸੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਪ੍ਰੀਮੀਅਰ ਦਾ ਇਹ ਜਿਹੜੀ ਕੱਲ੍ਹ ਦੁਪਹਿਰ ਵਾਲੀ ਮੀਡੀਆ ਅਵੇਲੇਬਿਲਿਟੀ ਸੀ ਇਹ ਪ੍ਰੀਮੀਅਰਸ ਦੀ ਜਦੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਣ ਤੋਂ ਬਾਅਦ ਵਾਲੀ ਸੀ, ਪਰ ਉਹਦੇ ਵਿੱਚ ਕੁਝ ਹੋਰ ਸਵਾਲ ਵੀ ਪੁੱਛੇ ਗਏ। ਉਹ ਸਵਾਲ ਕੀ ਸੀ, ਇੱਕ ਹੋਰ ਕਿਹੜੀ ਪ੍ਰੋਵਿੰਸ਼ੀਅਲ ਪੋਲੀਟਿਕਸ ਵਾਲੇ ਲੈਵਲ ਤੇ ਕਿਹੜੀ ਇੱਕ ਹੋਰ ਗੱਲ ਚੱਲਦੀ ਪਈ ਆ ਉਹਦੀ ਵੀ ਗੱਲ ਕਰੀਏ, ਕਿਉਂਕਿ ਥੋੜ੍ਹੀ ਦੇਰ ਤੱਕ ਵਾਸੂ ਜੀ ਪ੍ਰੀਮੀਅਰ ਡੇਵਿਡ ਈਬੀ ਨੇ ਕੁਝ ਮਿੰਟਾਂ ਵਾਸਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਵੀ ਹੋਣਾ। ਉਹ ਇੱਕ ਕਿਹੜੀ ਅਜਿਹੀ ਇੱਕ ਸਿਰਦਰਦੀ ਬਣ ਗਈ ਹੈ ਗਵਰਨਮੈਂਟ ਵਾਸਤੇ ਜਿਹਨੂੰ ਇਮੀਡੀਏਟਲੀ ਐਡਰੈਸ ਕਰਨ ਦੇ ਵਾਸਤੇ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਸ਼ਾਮੀ ਜਿਹੜੇ ਫਸਟ ਨੇਸ਼ਨਸ ਦੇ ਕੁਝ ਲੀਡਰਸ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਮੁਲਾਕਾਤ ਕਰਨੀ ਪੈ ਗਈ, ਉਹ ਸਾਰੀ ਗੱਲ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਲੈ ਲਈਏ ਵਾਸੂ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਜਿਹੜੀ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਦੀ ਮੀਡੀਆ ਅਵੇਲੇਬਿਲਿਟੀ ਬਾਰੇ ਗੱਲ ਕਰ ਰਹੇ ਸੀ, ਜਿਹਦੇ 'ਚ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸਾਰੇ ਪ੍ਰੀਮੀਅਰਸ ਦੀ ਹੋਈ ਮੀਟਿੰਗ ਸੰਬੰਧੀ ਗੱਲ ਕੀਤੀ ਤੇ ਪ੍ਰੀਮੀਅਰ ਨੇ ਕਿਹੜੇ ਸੁਝਾਅ ਰੱਖੇ ਅਮਰੀਕਾ ਨਾਲ ਡੀਲ ਕਰਨ ਸੰਬੰਧੀ, ਉਹ ਸਭ ਹੋਇਆ।
ਉਹਨਾਂ ਨਾਲੇ ਮਾਰਕ ਕਾਰਨੀ ਦੀ ਕਹਿੰਦੇ ਤਾਰੀਫ ਵੀ ਕੀਤੀ
ਸਾਰੇ, ਹਾਂਜੀ ਹਾਂਜੀ, ਦੈਟ ਯੈਸ ਦੈਟ ਹੀ ਹੈਂਡਲਡ ਦ ਟਰੰਪ ਮੀਟਿੰਗ ਰੀਲੀ ਵੈਲ।
ਹਾਂਜੀ, ਤੇ ਡਾਗ ਫੋਰਡ ਨੇ ਵੀ ਡੋਨਲਡ ਟਰੰਪ ਦੇ ਨਾਲ।
ਅੱਛਾ ਵਾਸੂ ਜੀ, ਕੱਲ੍ਹ ਫਿਰ ਪ੍ਰੀਮੀਅਰ ਨੂੰ ਕੁਝ ਸਵਾਲ ਪੁੱਛੇ ਗਏ ਜੋ ਸਾਡੀ ਸੂਬਾਈ ਪੋਲੀਟਿਕਸ ਦੇ ਵਿੱਚ ਕੁਝ ਚੀਜ਼ਾਂ ਚੱਲ ਰਹੀਆਂ ਨੇ, ਕੁਇਕਲੀ ਉਹਨਾਂ ਬਾਰੇ ਗੱਲ ਕਰੀਏ। ਦੇਖੋ ਪਿਛਲੇ ਦਿਨਾਂ ਦੇ ਵਿੱਚ ਪ੍ਰੋਵਿੰਸ਼ਲ ਸਰਕਾਰ ਨੇ ਜਿਹੜੇ ਕੁਝ ਮਤੇ ਲਿਆਂਦੇ, ਜਿਹਦੇ ਵਿੱਚ ਪਹਿਲਾਂ ਬਿੱਲ 7 ਨੂੰ ਲੈ ਕੇ ਇੱਕ ਬੜਾ ਵਿਵਾਦ ਬਣਿਆ ਸੀ, ਜਿਹਨੂੰ ਕਿਹਾ ਗਿਆ ਸੀ ਵੀ ਇਹ ਤੇ ਇੱਕ ਪਾਵਰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਰਿਫਸ ਦਾ ਹਵਾਲਾ ਦੇ ਕੇ, ਜਿਹਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਕਿਸੇ ਵੀ ਇਕਨੋਮਿਕ ਚੁਣੌਤੀ ਦੇ ਨਾਲ ਨਜਿੱਠਣ ਲਈ BC ਦੀ ਸਰਕਾਰ ਸਿਰਫ ਇੱਕ ਆਰਡਰ ਪਾਸ ਕਰਕੇ ਕੁਝ ਨਵੇਂ ਰੂਲਸ ਨੇ ਜੇ ਲਾਗੂ ਕਰਨ ਦੀ ਲੋੜ ਪੈਂਦੀ ਹੈ ਤਾਂ ਕਰ ਸਕਦੀ ਹੈ, ਉਹਦੇ ਲਈ ਸਾਨੂੰ ਵਿਧਾਨ ਹਾਲਾਂਕਿ ਸਰਕਾਰ ਕਹਿੰਦੀ ਸੀ ਵੀ ਸਾਨੂੰ ਕੋਈ ਵੀ ਨਵੇਂ ਰੂਲ ਲਾਗੂ ਕਰਨ ਲਈ ਵਿਧਾਨ ਸਭਾ ਦੇ ਵਿੱਚ ਉਹਨੂੰ ਪਾਸ ਕਰਾਉਣਾ ਪੈਣਾ, ਪਰ ਜਿਹੜੀ ਵਰਡਿੰਗ ਸੀਗੀ ਉਸ ਬਿੱਲ ਦੀ ਐਕਚੁਅਲ ਦੇ ਵਿੱਚ, ਉਹਦੇ ਵਿੱਚ ਇਹ ਮੱਦ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਕਿ ਤੁਹਾਨੂੰ ਵਿਧਾਨ ਸਭਾ ਤੋਂ ਅਪਰੂਵਲ ਲੈਣ ਦੀ ਲੋੜ ਪਏਗੀ। ਉਹਦੇ ਫਿਰ ਕੁਝ ਜਿਹੜੇ ਪੋਰਸ਼ਨ ਸੀਗੇ ਉਹਨਾਂ ਨੂੰ ਵੱਖੋ ਵੱਖਰੇ ਬਿੱਲਸ ਦੇ ਵਿੱਚ ਤਕਸੀਮ ਕਰ ਦਿੱਤਾ ਗਿਆ ਸੀ। ਪਿਛਲੇ ਦਿਨਾਂ ਦੇ ਵਿੱਚ ਦੋ ਹੋਰ ਬਿੱਲ ਸਰਕਾਰ ਨੇ ਪੇਸ਼ ਕੀਤੇ, ਜਿਹਦੇ ਵਿੱਚੋਂ ਇੱਕ ਤੇ ਹੈਗਾ ਵਾਸੂ ਜੀ ਬਿੱਲ 14, ਜਿਹੜਾ ਰੀਨਿਊਏਬਲ ਐਨਰਜੀ ਪ੍ਰੋਜੈਕਟਸ ਨਾਲ ਸੰਬੰਧਿਤ ਆ ਕਿ ਜਿਹੜੀਆਂ ਕੋਈ ਜਾਂ ਇੱਕ ਜਿਹੜੀ ਉਹ ਪਾਵਰ ਗ੍ਰਿਡ ਦੀ ਐਕਸਪੈਂਸ਼ਨ ਹੋਣੀ ਹੈ ਨੌਰਥ ਵੈਸਟ ਦੇ ਵਿੱਚ, ਵੀ ਉਹਨਾਂ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੇ ਲਈ। ਪਰ ਜਿਹੜੀ ਗੱਲ ਨੂੰ ਲੈ ਕੇ ਵਿਵਾਦ ਬਣਿਆ, ਜਿਹਦੇ ਬਾਰੇ ਕੱਲ੍ਹ ਗੱਲ ਹੋਈ, ਉਹ ਸੀਗਾ ਬਿੱਲ 15। ਬਿੱਲ 15 ਕੀ ਹੈ ਅਤੇ ਵਿਵਾਦ ਕਿਉਂ ਬਣਿਆ?
ਦ ਇਨਫਰਾਸਟਰਕਚਰ ਪ੍ਰੋਜੈਕਟਸ ਐਕਟ। ਸੋ ਇਹਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਕੋਈ ਇਨਫਰਾਸਟਰਕਚਰ ਨਾਲ ਸੰਬੰਧਿਤ ਪ੍ਰੋਜੈਕਟਸ, ਚਾਹੇ ਉਹ ਪਬਲਿਕ ਹੋਣ, ਪਬਲਿਕ ਤਾਂ ਕਹਿੰਦੇ ਸਾਰੇ ਹੀ, ਤੇ ਜਿਹੜੇ ਕੋਈ ਪ੍ਰਾਈਵੇਟ ਸੈਕਟਰ ਨਾਲ ਸੰਬੰਧਿਤ ਵੀ ਕੁਝ ਪ੍ਰੋਜੈਕਟਸ ਹੋਣ ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾਵੇ ਕਿ ਸੂਬੇ ਵਾਸਤੇ ਇਹ ਬੜੇ ਸਿਗਨੀਫੀਕੈਂਟ ਪ੍ਰੋਜੈਕਟ ਨੇ, ਕਿ ਪ੍ਰੋਜੈਕਟਸ ਆਫ ਪ੍ਰੋਵਿੰਸ਼ੀਅਲ ਸਿਗਨੀਫੀਕੈਂਸ, ਉਹਨਾਂ ਨੂੰ ਅਸੀਂ ਫਾਸਟ ਟਰੈਕ ਕਰਨਾ ਚਾਹੁੰਦੇ ਹਾਂ, ਤੇ ਜਿਹੜੀਆਂ ਕੋਈ ਐਗਜ਼ਿਸਟਿੰਗ ਰੈਗੂਲੇਸ਼ਨਸ ਨੇ, ਜਿਹੜੇ ਕੋਈ ਰੈਗੂਲੇਟਰਸ ਨੇ, ਉਹਨਾਂ ਨੂੰ ਅਸੀਂ ਓਵਰਰਾਈਡ ਕਰ ਸਕਦੇ ਹਾਂ। ਸੋ ਇਸ ਸੰਬੰਧ ਜਿਸ ਤਰ੍ਹਾਂ ਬਿੱਲ 14 ਹੈ ਅਬਾਊਟ ਰੀਨਿਊਬਲ ਐਨਰਜੀ,
ਹਾਂਜੀ,
ਉਸੇ ਤਰ੍ਹਾਂ ਇਨਫਰਾਸਟਰਕਚਰ ਨਾਲ ਸੰਬੰਧਿਤ ਪ੍ਰੋਜੈਕਟ ਹੈ, ਇਹਨਾਂ ਦੀ ਕਹਿ ਲਓ ਵੀ ਥੀਮ ਸਿਮਿਲਰ ਹੈ, ਉਹ ਹੈ ਬਿੱਲ 15 ਰਿਲੇਟਡ ਟੂ ਇਨਫਰਾਸਟਰਕਚਰ। ਸੋ ਇਹ ਜਿਹੜੇ ਦੋ ਬਿੱਲਸ ਨੇ, ਤੇ ਇਹਦੇ ਨਾਲ ਹੀ ਸੰਬੰਧਿਤ ਬਿੱਲ 7 ਵੀ ਟੋਨ ਡਾਊਨ ਕਰਕੇ ਸਰਕਾਰ ਪਾਸ ਕਰਾ ਰਹੀ ਹੈ। ਸੋ ਬਿੱਲ 7, ਬਿੱਲ 14 ਐਂਡ ਬਿੱਲ 15,
ਕਰੈਕਟ,
ਇਹ ਤਿੰਨ ਬਿੱਲ ਨੇ। ਪਰ ਜਿਹੜਾ ਰੇੜਕਾ ਹੈ ਉਹ ਬਿੱਲ 15 ਨੂੰ ਲੈ ਕੇ ਹੈ ਕਿ ਇੰਡੀਜਨਸ ਭਾਈਚਾਰੇ ਨਾਰਾਜ਼ ਹੋ ਗਏ। ਉਹ ਕਹਿੰਦੇ ਕਿ ਸਾਡੇ ਨਾਲ ਕੰਸਲਟੇਸ਼ਨ ਨਹੀਂ ਕੀਤੀ ਗਈ ਜਦੋਂ ਤੁਸੀਂ ਇਹਦਾ ਡਰਾਫਟ ਤਿਆਰ ਕੀਤਾ। ਹੁਣ ਸਰਕਾਰ ਨੇ ਜਿਹੜਾ ਡੈਕਲੇਰੇਸ਼ਨ ਐਕਟ ਅਨਰਿਪ ਵਾਲਾ ਜਿਹੜਾ ਸਰਕਾਰ ਨੇ ਪਾਸ ਕੀਤਾ, ਉਹਦੇ ਤਹਿਤ ਸਰਕਾਰ ਕਮਿਟਿਡ ਹੈ ਕਿ ਜਿਹੜਾ ਵੀ ਕੋਈ ਇੰਪੋਰਟੈਂਟ ਕੋਈ ਪੀਸ ਆਫ ਲੈਜਿਸਲੇਸ਼ਨ ਹੈ, ਕੋਈ ਵੀ ਇੰਪੋਰਟੈਂਟ ਬਿੱਲ ਹੈ, ਜਦੋਂ ਉਹਦਾ ਮਸੌਦਾ ਤਿਆਰ ਕੀਤਾ ਜਾਏਗਾ, ਉਦੋਂ ਇੰਡੀਜਨਸ ਲੀਡਰਸ ਦੇ ਨਾਲ ਉਸ ਵੇਲੇ ਕੰਸਲਟੇਸ਼ਨ ਕੀਤੀ ਜਾਏਗੀ।
ਸੋ ਵਿਧਾਨ ਸਭਾ ਦੇ ਵਿੱਚ ਬਿੱਲ ਦਾ ਖਾਕਾ ਪੇਸ਼ ਕੀਤੇ ਜਾਣ ਤੋਂ ਪਹਿਲਾਂ,
ਇਨਫੈਕਟ ਜਦੋਂ ਖਾਕਾ ਤਿਆਰ ਕਰਨ ਵੇਲੇ
ਹਾਂ, ਉਸ ਤੋਂ ਪਹਿਲਾਂ,
ਖਾਕਾ ਤਿਆਰ ਕਰਨ ਤੋਂ ਵੀ ਪਹਿਲਾਂ, ਉਸ ਦੌਰਾਨ
ਜਦੋਂ ਤੁਸੀਂ ਇਹਦੀ ਵਿਉਂਤਬੰਦੀ ਕਰ ਰਹੇ ਹੋ ਕਿ ਇਸ ਬਿੱਲ ਦੇ ਵਿੱਚ ਕੀ ਕੁਝ ਹੋਵੇ, ਇਸ ਬਿੱਲ ਦੇ ਕਿਹੜੀਆਂ ਕਿਹੜੀਆਂ ਮੱਦਾਂ ਸ਼ਾਮਲ ਕਰਨੀਆਂ, ਉਸ ਤੋਂ ਪਹਿਲਾਂ, ਤੇ ਜੇ ਉਸ ਬਿੱਲ ਦਾ ਇੰਪੈਕਟ ਇੰਡੀਜਨਸ ਭਾਈਚਾਰੇ ਦੇ ਇਖਤਿਆਰ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਜਾਂ ਉਹਨਾਂ ਦੇ ਜਿਹੜੇ ਇਖਤਿਆਰ ਖੇਤਰ ਨੇ, ਜੇ ਉਹਦੇ ਵਿੱਚ ਪੈਂਦਾ, ਦੈਨ ਯੂ ਹੈਵ ਟੂ ਕੰਸਲਟ ਦੈਮ। ਅਤੇ BC ਨੇ ਉਦੋਂ ਬੜਾ, ਵਾਸੂ ਜੀ, ਜਦੋਂ 6-7 ਸਾਲ ਹੋ ਗਏ ਜਦੋਂ ਯੂਨਾਈਟਿਡ ਨੇਸ਼ਨਸ
ਡੈਕਲੇਰੇਸ਼ਨ ਔਨ ਦ ਰਾਈਟਸ ਆਫ ਇੰਡੀਜਨਸ ਪੀਪਲ,
ਅਨਡਰਿਪ ਜਿਹਨੂੰ ਕਹਿ ਦਿੱਤਾ ਜਾਂਦਾ, ਅਨਡਰਿਪ ਨੂੰ ਜਦੋਂ ਅਡੋਪਟ ਕੀਤਾ ਸੀ, ਤਾਂ ਉਹਨਾਂ ਨੇ ਕਿਹਾ ਸੀ ਵੀ ਦੇਖੋ, ਅਸੀਂ ਇਹ ਬਹੁਤ ਵੱਡਾ ਰੀਕਨਸੀਲੀਏਸ਼ਨ ਵੱਲ ਵਧਾਇਆ ਹੋਇਆ ਕਦਮ ਹੈ ਕਿ ਅਸੀਂ ਇੰਡੀਜਨਸ ਭਾਈਚਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਜਿਹੜੀਆਂ ਵੱਡੀਆਂ ਤਬਦੀਲੀਆਂ ਨੇ ਕਾਨੂੰਨੀ ਜਾਂ ਲੈਜਿਸਲੇਟਿਵ ਉਹ ਕਰਾਂਗੇ। ਉਹ ਭਾਈਚਾਰੇ ਦੇ ਲੋਕ ਕਹਿੰਦੇ, ਇੰਡੀਜਨਸ ਦੇ ਜਿਹੜੇ ਲੀਡਰਸ ਨੇ, ਫਸਟ ਨੇਸ਼ਨਸ ਲੀਡਰਸ਼ਿਪ ਕਾਉਂਸਲ, ਉਹ ਕਹਿੰਦੇ ਅਜਿਹਾ ਕੀਤਾ ਹੀ ਨਹੀਂ ਗਿਆ। ਸੋ ਕੱਲ੍ਹ ਫਿਰ ਪ੍ਰੀਮੀਅਰ EB ਨੇ ਇੱਕ ਮੁਲਾਕਾਤ ਕੀਤੀ ਹੈ, ਇੱਕ ਮੀਟਿੰਗ ਕੀਤੀ ਹੈ ਫਸਟ ਨੇਸ਼ਨ ਲੀਡਰਸ਼ਿਪ ਕਾਉਂਸਲ ਦੇ ਮੈਂਬਰਾਂ ਦੇ ਨਾਲ।
ਸੋ ਇਸ ਪ੍ਰੈਸ ਕਾਨਫਰੰਸ ਦੌਰਾਨ DAVID EB ਨੇ ਇਹ ਗੱਲ ਸਵੀਕਾਰ ਕੀਤੀ, ਕਹਿੰਦੇ ਹਾਂ ਵੀ ਉਹ ਕੰਸਲਟੇਸ਼ਨ ਹੋਣੀ ਰਹਿ ਗਈ, ਤੇ ਬਾਅਦ ਕਹਿੰਦੇ ਅਸੀਂ ਜਦੋਂ ਤਿਆਰ ਕਰ ਲਿਆ ਪੂਰਾ ਡਰਾਫਟ, ਅਸੀਂ ਪੂਰੀ ਸਕ੍ਰਿਪਟ ਭੇਜੀ ਸੀ ਡਰਾਫਟ ਦੀ ਇੰਡੀਜਨਸ ਲੀਡਰਸ ਨੂੰ, ਤੇ ਹੁਣ ਕਹਿੰਦੇ ਵੀ ਮੈਂ ਜਿਹੜੇ ਕੋਈ ਡਾਊਟਸ ਵਗੈਰਾ ਨੇ ਕਲੀਅਰ ਕਰਨ ਵਾਸਤੇ ਅੱਜ ਸ਼ਾਮ, ਮਤਲਬ ਲੰਘੀ ਸ਼ਾਮ, ਕਹਿੰਦੇ ਮੀਟਿੰਗ ਕਰਨੀ ਵੀ ਹੈ। ਹੁਣ ਤੁਹਾਡੇ ਨਾਲ ਸ਼ਾਮਲ ਹੋ ਰਹੇ ਨੇ, ਉਹਨਾਂ ਨੂੰ ਪੁੱਛੋ ਮੀਟਿੰਗ ਕਿੱਦਾਂ ਦੀ ਰਹੀ,
ਮੀਟਿੰਗ ਕਿੱਦਾਂ ਦੀ ਰਹੀ। ਅੱਛਾ, ਇਹਦੇ 'ਚ ਨਾ ਕੁਇਕਲੀ ਗੱਲ ਇੱਕ ਹੋਰ ਸ਼ਾਮਲ ਕਰ ਲਈਏ,
ਟਾਈਮ ਐਲੋਕੇਸ਼ਨ।
ਹਾਂ, ਟਾਈਮ ਐਲੋਕੇਸ਼ਨ, ਕਿਉਂਕਿ 28 ਮਈ ਤੱਕ ਇਹਨਾਂ ਨੇ, ਕਿਉਂਕਿ 29 ਮਈ ਤੱਕ ਸੈਸ਼ਨ ਚੱਲਣਾ ਇਹ ਵਿਧਾਨ ਸਭਾ ਦਾ, ਹੁਣ ਤੋਂ ਲੈ ਕੇ 29 ਤਰੀਕ ਤੱਕ ਸਿਰਫ 8 ਦਿਨ ਬਾਕੀ ਰਹਿ ਗਏ ਨੇ ਸਿਟਿੰਗ ਡੇਜ਼, ਅਤੇ ਉਹਦੇ ਵਿੱਚ ਜਿਹੜੇ ਆ ਤਿੰਨੋਂ ਬਿੱਲ ਨੇ, ਬਿੱਲ 7, ਬਿੱਲ 14 ਅਤੇ ਬਿੱਲ 15, ਇਹਨਾਂ ਨੂੰ 28 ਮਈ ਤੋਂ ਪਹਿਲਾਂ ਪਾਸ ਕਰਨ ਵਾਸਤੇ ਵੀ ਡਿਬੇਟ ਇੱਥੇ ਕੋਈ ਬਹੁਤੀ ਕਰਨੀ ਨਹੀਂ, ਡਿਬੇਟ ਨੂੰ ਤੁਸੀਂ ਕੱਟ ਕਰਕੇ ਘਟਾ ਕੇ ਇਹਨਾਂ ਬਿੱਲਾਂ ਨੂੰ ਪਾਸ ਕਰਨਾ ਹੀ ਕਰਨਾ। ਉਹ ਮਤਾ ਪਰਸੋਂ ਦੇਰ ਰਾਤ ਲਿਆਂਦਾ ਗਿਆ
9 ਵਜੇ
ਵਿਧਾਨ ਸਭਾ ਦੇ ਵਿੱਚ, ਅਤੇ 46-44 ਦੇ ਫਰਕ ਨਾਲ ਇਹ ਮਤਾ ਪਾਸ ਹੋਇਆ। ਇੱਕ ਕੰਜ਼ਰਵੇਟਿਵ MLA ਅਤੇ ਇੱਕ ਇੰਡੀਪੈਂਡੈਂਟ MLA, ਜਿਹੜੇ ਕਿ BC ਕੰਜ਼ਰਵੇਟਿਵ ਪਾਰਟੀ ਛੱਡ ਕੇ ਲਾਂਭੇ ਹੋਏ, ਉਹ ਐਬਸੈਂਟ ਸੀਗੇ। ਸੋ ਜੇ ਕਿਤੇ ਉਹ ਦੋਵੇਂ ਵੀ ਹੁੰਦੇ ਤਾਂ ਉਹ ਦੋਵੇਂ ਇਹਦੇ ਮਤੇ ਦੇ ਖਿਲਾਫ ਵੋਟ ਪਾਉਂਦੇ, ਵੋਟਾਂ ਹੋ ਜਾਣੇ ਸੀ 46-46, ਮਤਲਬ ਕਿ ਸਪੀਕਰ ਰਾਜ ਚੌਹਾਨ ਨੂੰ ਫਿਰ ਟਾਈ ਬ੍ਰੇਕਰ ਵਾਲੀ ਵੋਟ ਪਾਉਣੀ ਪੈਣੀ ਸੀ। ਸੋ ਇਹਨਾਂ ਮਤਿਆਂ ਨੂੰ ਫਾਸਟ ਟਰੈਕ ਕਰਨ ਦੇ ਲਈ 28 ਮਈ ਤੱਕ ਦਾ ਸਮਾਂ ਦਿੱਤਾ ਗਿਆ। ਇਹ ਹੈਗੇ ਵੀ ਕੌਨਫੀਡੈਂਸ ਵਾਲੇ ਮਤੇ ਨੇ
ਤੇ ਇੰਡੀਜਨਸ ਲੀਡਰਸ ਕਹਿ ਰਹੇ ਨੇ ਕਿ ਵੀ ਹੁਣ ਮੈਟਰ ਨਹੀਂ ਕਰਦਾ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਕਰੋ ਜਾਂ ਨਾ ਕਰੋ। ਆਪੋਜੀਸ਼ਨ ਵਾਲੇ ਵੀ ਇਦਾਂ ਕਹਿ ਰਹੇ ਨੇ ਵੀ ਤੁਸੀਂ ਤਾਂ ਮਨ ਬਣਾਇਆ ਹੀ ਹੋਇਆ ਵੀ ਤੁਸੀਂ ਇਹ ਜਿਹੜੇ ਤਿੰਨੋਂ ਹੀ ਮਤੇ ਨੇ ਪਾਸ ਕਰਾਉਣੇ ਹੀ ਹੈ, ਟਾਈਮ ਐਲੋਕੇਸ਼ਨ ਹੀ ਲਾਤੀ ਤੁਸੀਂ।
ਸੋ ਵਾਸੁ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ
ਥੈਂਕ ਯੂ ਵੈਰੀ ਮਚ।
ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।